अकाल मूर्ख अग्नि शैपं गुरुप्रसाद जप आदि सच जुगाद सच है सच नानक खुशी सच कौन बढ़ाई कह सकूं दे अंत भूमिका कर कृपा मोहे नाम देहो नानक दर्शरिता कर कृपा मोहे नाम देहो नानक दर्शरिता सतनाम वाके गुरु साहिब जीओ जो प्राणी नित दिन भजै रूप राम तें जान हर जन हर अंतर नहीं नानक साची मान जो प्राणी नित दिन भजै रूप राम तिन जान हर जन हर अंतर नहीं नानक साची मान वाहिगुरु जी का खालसा वाहिगुरु जी की फतह। परम सन्मान योग साहिब श्री गुरु ग्रंथ साहिब महाराज जी दी पावन पवित्र खादूरी अंदर तो बारे मान खोए बैठे गुरमुख प्यारे सतसंगी जनों आप जी ने रात्रि के दीवान अंदर हजूर गुरु ग्रंथ साहिब जी की इलाही बाणी विचों गुरु तेग बहादुर महाराज जी की उच्चारण की हुई इलाही गुरबाणी का कीर्तन सरवण किया है। साहिब श्री गुरु तेग बहादुर जी महाराज जो अपने इन्हों पावन पवित्र श्लोकों के अंदर इस मनुख नू जीवन की हकीकत तो जान करा के उस परम पिता परमेश्वर के नाम का हर एक श्लोक अंदर जोड़ते पे ने जिथे हजूर ने अज तक के श्लोकों की विचार जे गोविंद के गीत नहीं गाए ते गुरु तेग बहादुर कह रहे हैं जन्म व्यर्थ है उम्र पारबला व्यर्थ जे केवल मन माया खचते गुरु तेग बहादुर जी किन्ने के नू नाम विच भी जोड़ लें सतगुरु गुरु तेग बहादुर महाराज जी ने तक कृपा करके जो बख्शिश की सहज किन्ने जिस मनुख ने संसार की असलियत नू समझ के उस अकाल पुरख वाहगुरु जी के नाम दिन रात जपना किया है। सहज किन्ने इस गल मेरी अज सच मान लिया जे उस दिन रात बंदगी करने वाले नाम जपन वाले ते उस अकाल पुरख वाहगुरु जी के अंदर कोई अंतर नहीं। साहब ने वचन अज किया जो प्राणी नित दिन भजै संखेप के अखरी अर्थ यही ने ਜਿਹੜਾ ਪ੍ਰਾਣੀ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਤੇ ਸ਼ਾਇਦ ਕਹਿ ਰਹੇ ਨੇ ਰੂਪ ਰਾਮ ਤੇ ਜਾਨ, ਇੱਥੇ ਰਾਮ ਦਾ ਅਰਥ ਹੈ ਉਹ ਪ੍ਰਭੂ ਜਿਹੜਾ ਧਰਤੀ ਦੇ ਦਰਵੇ ਦਰਵੇ ਵਿੱਚ ਰਮਿਆ ਹੋਇਆ, ਉਸ ਨੂੰ ਉਸ ਪ੍ਰਭੂ ਦਾ ਤੂੰ ਰੂਪ ਜਾਣੀ। ਸ਼ਾਇਦ ਕਹਿੰਦੇ ਨੇ ਜਦੋਂ ਕੋਈ ਦਿਨ ਰਾਤ ਜਪਦਾ ਫਿਰ ਹਰ ਜਾਨਣ ਹਰ ਅੰਤਰ ਨਹੀਂ, ਉਸ ਹਰੀ ਜਨ ਵਿੱਚ ਤੇ ਹਰੀ ਵਿੱਚ ਕੋਈ ਅੰਤਰ ਨਹੀਂ। ਤੇ ਸਾਹਿਬ ਬਚਨ ਕਰ ਲੱਗੇ ਨਾਨਕ ਸਾਚੀ ਮਾਨ, ਇਸ ਗੱਲ ਨੂੰ ਬਿਲਕੁਲ ਸੱਚੀ ਮੰਨ ਲਈ, ਰਾਈ ਮਾਤਰ ਵੀ ਇਹਦੇ ਵਿੱਚ ਕੁਝ ਮਿਲਾਵਟ ਨਹੀਂ ਕਿ ਨਾਮ ਜਪਣ ਵਾਲੇ ਤੇ ਪ੍ਰਭੂ ਦੇ ਅੰਦਰ ਕੋਈ ਅੰਤਰ ਨਹੀਂ ਰਹਿੰਦਾ। ਆਓ ਗੁਰੂ ਤੇਗ ਬਹਾਦਰ ਜੀ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਕਰੀਏ ਕਿ ਗੁਰੂ ਪਰਮੇਸ਼ਵਰ ਨੂੰ ਜਪਣ ਵਾਲਾ ਜੇ ਗੁਰੂ ਕਿਰਪਾ ਕਰਕੇ ਉਹਦੇ ਅੰਦਰ ਨੂੰ ਟਿਕਾ ਕੇ ਨਿਸ਼ਕਾਮਤਾ ਵਿੱਚ ਲਿਆ ਕੇ ਨਾਮ ਜਪਾ ਲਵੇ ਉਹ ਪਰਮੇਸ਼ਵਰ ਰੂਪ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੇਕ ਲੈ ਆਪ ਅਸੀਸ ਬਖਸ਼ੋ, ਕਰੋ ਕਿਰਪਾਲਤਾ। ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਅਰੰਭਤਾ ਵਿੱਚ ਹੀ ਕਿਰਪਾ ਕਰ ਦਿੱਤੀ ਜਪਣ ਦੀ। ਬਾਣੀ ਵਿੱਚ ਬੜੀ ਵਾਰੀ ਸ਼ਬਦ ਆਉਂਦਾ ਹੈ ਤੂੰ ਧਿਆ, ਉਸ ਨੂੰ ਸਿਮਰ, ਉਸ ਨੂੰ ਜਪ, ਉਹਨੂੰ ਯਾਦ ਕਰ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਗੱਲ ਧਿਆਨ ਰੱਖੀ, ਕੋਈ ਵੀ ਮਨੁੱਖ ਜਿਹਦਾ ਸਿਮਰਨ ਕਰਦਾ ਹੈ ਨਾ, ਜਿਹਨੂੰ ਪਰਤ ਪਰਤ ਕੇ ਯਾਦ ਕਰਦਾ, ਜੇ ਤਾਂ ਉਹ ਗੁਣਾ ਵਾਲਾ ਤੇ ਉਹਦੀ ਯਾਦ ਵਿੱਚ ਉਹਨੂੰ ਚਿੰਤਨ ਕਰਨ ਨਾਲ, ਉਹਦਾ ਸਿਮਰਨ ਕਰਨ ਦੇ ਨਾਲ ਉਹਦੇ ਸਾਰੇ ਗੁਣ ਯਾਦ ਕਰਨ ਵਾਲੇ ਦੇ ਵਿੱਚ ਆ ਜਾਂਦੇ ਨੇ। ਤੇ ਜੇ ਕੋਈ ਮਨੁੱਖ ਔਗਣਾਂ ਵਾਲੇ ਨੂੰ ਯਾਦ ਕਰਦਾ ਤੇ ਜਿਤਨੇ ਵੀ ਉਹਦੇ ਅੰਦਰ ਦੇ ਔਗਣ ਨੇ ਉਹ ਯਾਦ ਕਰਨ ਵਾਲੇ ਦੇ ਅੰਦਰ ਸੁੱਤੇ ਸਿੱਧ ਆ ਜਾਂਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਜਿਉ ਜੇ ਜਿਸ ਦਾ ਤੂੰ ਸਿਮਰਨ ਕਰੇਗਾ ਉਹਦਾ ਰੂਪ ਹੋ ਜਾਏਗਾ। ਇਸ ਸੰਬੰਧੀ ਮੇਰੇ ਸਤਿਗੁਰੂ ਨੇ ਬਾਣੀ ਦੀ ਜਦੋਂ ਜਪਣ ਦੀ ਗੱਲ ਕਹੀ ਨਾ, ਤੇ ਇਹ ਵੀ ਕਿਹਾ ਤੁਸੀਂ ਮੈਨੂੰ ਜਪੋ। ਗੁਰੂ ਨਾਨਕ ਸਾਹਿਬ ਨੇ ਪਹਿਲਾ ਸਿਧਾਂਤ ਹੀ ਇਹ ਦਿੱਤਾ, ਏਕੋ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜੂਨੀ ਸਾਹਿਬੰਦ ਤੱਕ ਤਾਂ ਉਸ ਵਾਹਿਗੁਰੂ ਦੇ ਦਿੱਤੇ ਸਾਰੇ ਗੁਣ। ਤੇ ਮੈਂ ਅਰਜ਼ ਕੀਤੀ ਸੀ ਇਹ ਪੂਰੇ ਗੁਣ ਨਹੀਂ, ਉਹ ਬੇਅੰਤ ਹੈ। ਸਾਹਿਬ ਨੇ ਜਿੰਨੇ ਕੁ ਸਾਡੇ ਸਮਝ ਗੁਜਰੇ ਨੇ ਸਾਨੂੰ ਸਮਝਾ ਦਿੱਤੇ, ਇੱਥੋਂ ਤੱਕ ਗੁਣ ਦੱਸੇ। ਫਿਰ ਅੱਗੇ ਕਹਿਣ ਲੱਗੇ ਗੁਰੂ ਦੀ ਕਿਰਪਾ ਨਾਲ ਮਿਲਦਾ। ਤੇ ਕਮਾਲ ਦੀ ਗੱਲ ਮੇਰੇ ਗੁਰੂ ਨਾਨਕ ਸਾਹਿਬ ਨੇ ਕਹੀ, ਕਹਿੰਦੇ ਨੇ ਜੇ ਗੁਰੂ ਦੀ ਕਿਰਪਾ ਲੈਣੀ ਹੈ, ਇਹ ਨਹੀਂ ਕਿਹਾ ਕਿ ਤੂੰ ਮੈਨੂੰ ਜਪ। ਕਹਿਣ ਲੱਗੇ ਸੱਜਣਾ ਜੇ ਤੂੰ ਉਹਦੇ ਤੱਕ ਪਹੁੰਚਣਾ ਚਾਹੁੰਦਾ ਤੇ ਉਹਨੂੰ ਜਪਣਾ ਆਰੰਭ ਕਰ ਦੇ। ਜਿਹੜਾ ਜਪ ਆਦ ਸੱਚ, ਜੁਗਾਦ ਸੱਚ, ਹੈ ਧੀ ਸੱਚ, ਨਾਨਕ ਹੋਸ਼ੀ ਧੀ ਸੱਚ, ਉਹਨੂੰ ਜਪ ਜਿਹਨੇ ਸਦੀਵ ਕਾਲ ਹੀ ਰਹਿਣਾ। ਤੇ ਪਿਆਰਿਓ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਤੇ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ, ਗੁਰੂ ਗ੍ਰੰਥ ਸਾਹਿਬ ਦਾ ਰਾਗ ਇਹ ਗਾਉਂਦ, ਭਗਤ ਸਾਹਿਬ ਨੇ ਉਹਦੇ ਤੇ ਕਟਾਕਸ਼ ਨਹੀਂ ਕੀਤਾ, ਸਿਰਫ ਇੱਕ ਗੱਲ ਸਮਝਾਈ ਹੈ, ਪਿਆਰੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪੇਗਾ ਨਾ ਤੇ ਇੱਕ ਦਿਨ ਉਹਦਾ ਰੂਪ ਹੋ ਜਾਏਗਾ, ਤੇ ਜੇ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਪੂਜਣਾ ਪੈ ਤੇ ਉਹਦੇ ਪੂਜਨ ਨਾਲ ਉਹਦੇ ਚਿੰਤਨ ਨਾਲ ਤੂੰ ਉਹਦਾ ਰੂਪ ਹੋ ਜਾਏਗਾ। ਮੁਕਤੀ ਗੱਲ ਕੀ, ਤੂੰ ਜਿਹਦਾ ਸਿਮਰਨ ਕਰੇਗਾ ਉਹਦੀ ਯਾਦ ਗੁਰਦੇਵ ਚ ਸਾਂਦਿਆਂ ਦਸਾਂਦਿਆਂ ਇੱਕ ਦਿਨ ਤੂੰ ਉਹਦਾ ਰੂਪ ਹੋ ਜਾਏਗਾ। ਭਗਤ ਸਾਹਿਬ ਦਾ ਸ਼ਬਦ ਹੁੰਦਾ ਰਾਗ ਗਾਉਣ ਅੰਦਰ ਬਚਨੇ ਸਾਹਿਬ, ਕਹਿੰਦੇ ਭੈਰੋ ਭੂਤ ਸ਼ੀਤਲਾ ਧਾਵੈ, ਹਰ ਬਾਹਨ ਉਹ ਸ਼ਾਰ ਉਡਾਵੇ। ਤੇ ਅਗਲਾ ਉਹਨਾਂ ਬਚਨ ਕੀਤਾ, ਹਾਂ ਤੋ ਏਕ ਰਮਈਆ ਲੈ ਹੂ, ਕਹਿੰਦੇ ਮੈਂ ਤਾਂ ਕੇਵਲ ਇੱਕ ਰਾਮ ਪ੍ਰਭੂ ਦੇ ਨਾਮ ਨੂੰ ਜਪਣਾ ਚਾਹੁੰਦਾ, ਤੇ ਜੇ ਕੋਈ ਮੈਨੂੰ ਪ੍ਰਭੂ ਦੇ ਨਾਮ ਤੋਂ ਛੁਡਾ ਕੇ ਇਹ ਕਹਿਣਾ ਸ਼ੁਰੂ ਕਰਦਾ ਕਿਸੇ ਦੇਵਤੇ ਦੇ ਕਿਸੇ ਕੀਰਤਨ ਦੀ ਪੂਜਾ ਤੂੰ ਸ਼ੁਰੂ ਕਰ ਦੇ ਤੇ ਭਗਤ ਨਾਮਦੇਵ ਕਹਿੰਦੇ ਨੇ ਮੈਂ ਸਾਰੇ ਦੇਵਤੇ ਇਹਦੇ ਬਦਲੇ ਦੇ ਦਿਆਂਗਾ ਤੇ ਮੈਂ ਪਰਮੇਸ਼ਵਰ ਦੇ ਨਾਮ ਨੂੰ ਕਦੀ ਛੱਡਣਾ ਨਹੀਂ ਕਿਉਂਕਿ ਉਹਦਾ ਨਾਮ ਜਪ ਜਪ ਕੇ ਇੱਕ ਦਿਨ ਉਹਦਾ ਰੂਪ ਹੋ ਜਾਏਗਾ। ਸਹਿਬ ਭਾਈ ਸਾਹਿਬ ਨੇ ਵੀ ਬਚਨ ਕੀਤੇ, ਗੁਰਦਾਸ ਨੇ ਖੈਰ ਭਗਤ ਜੀ ਕਹਿ ਰਹੇ ਨੇ ਹਉ ਤੋ ਇੱਕ ਰਮਈਆ ਲੈ ਹੂੰ ਆਨ ਦੇ ਬਦਲਾਵਨ ਬਹਿ ਹੂੰ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚਰੈ ਡੌਰੂ ਚਮਕਾਵੈ ਮਾਂ ਮਾਈ ਕੀ ਪੂਜਾ ਕਰੈ ਨਰਸੈ ਨਾਲ ਹੋਏ ਕੋ ਤਰੈ। ਕਹਿਣ ਲੱਗੇ ਤੂੰ ਕਹੀ ਅਤੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ। ਤੇ ਅਖੀਰ ਵਿੱਚ ਉਹਨਾਂ ਨੇ ਬਚਨ ਕੀਤਾ ਜਦੋਂ ਕਿਹਾ ਮੁਕਤ ਕੀ ਬਰੀਆ ਕਹਾਂ ਛੁਪਾਨੀ। ਕਹਿਣ ਲੱਗੇ ਐ ਸੱਜਣ ਗੁਰਮਤ ਰਾਮ ਨਾਮ ਗਉ ਮੀਤਾ ਹੇ ਮੇਰੇ ਮਿੱਤਰ ਤੂੰ ਇਹਨਾਂ ਦੇ ਜਾਪ ਨੂੰ ਤਿਆਗ ਦੇ ਨਾ ਕਰ ਇਹਨਾਂ ਦਾ ਜਾਪ। ਜੇ ਤੂੰ ਅਕਾਲ ਪੁਰਖ ਵਿੱਚ ਲੀਨ ਹੋਣਾ ਫਿਰ ਗੁਰੂ ਦੀ ਮੱਤ ਨੂੰ ਲੈ ਕੇ ਰਾਮ ਨਾਮ ਗਉ ਮੀਤਾ ਗੁਰਮਤ ਰਾਮ ਨਾਮ ਗਉ ਮੀਤਾ ਪੜ੍ਹਨਾ ਨਾਮਾ ਇਉਂ ਕਹਿ ਗੀਤਾ। ਤੂੰ ਕਦੀ ਗੀਤਾ ਜੀ ਨੂੰ ਪੜ੍ਹ ਕੇ ਦੇਖ ਲੈ ਉਹਦੀ ਇੱਕ ਗੱਲ ਕਹਿ ਰਹੀਏ ਕਿ ਜਿਹਦਾ ਸਿਮਰਨ ਕਰੇਗਾ ਤੂੰ ਉਹਦਾ ਰੂਪ ਹੋ ਜਾਏਗਾ। ਸਹਿਬ ਭਾਈ ਸਾਹਿਬ ਗੁਰਦਾਸ ਨੇ ਵੀ ਇਹੀ ਬਚਨ ਕੀਤੇ। ਭਗਤ ਨਾਮਦੇਵ ਕਹਿਣ ਲੱਗੇ ਦੇਖ ਜੇ ਤੂੰ ਜਪੇਗਾ ਨਾਮ ਤੇ ਜਿਹਦਾ ਨਾਮ ਜਪੇਗਾ ਤੂੰ ਉਹਦਾ ਰੂਪ ਹੋ ਜਾਏਗਾ। ਸਹਿਬ ਨੇ ਬਾਣੀ ਵਿੱਚ ਬਚਨ ਕੀਤਾ ਜੈਸਾ ਸੇਵੈ ਤੈਸਾ ਹੋਏ ਜਿਉਂ ਜਿਹਾ ਸਿਮਰਨ ਕਰਨਾ ਤੂੰ ਉਹ ਜਿਹਾ ਹੋ ਜਾਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਜਨ ਦੀ ਗੱਲ ਕੀਤੀ ਕਹਿੰਦੇ ਹਰ ਜਨ ਕੌਣ ਹੈ। ਅੱਜ ਬਚਨ ਕੀਤਾ ਜੋ ਪ੍ਰਾਣੀ ਨਿਤ ਦਿਨ ਭਜੈ ਜਿਹੜਾ ਦਿਨ ਰਾਤ ਸਿਮਰਨ ਕਰਦਾ ਰੂਪ ਰਾਮ ਤੇ ਜਾਣ ਉਹਦੇ ਉੱਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ। ਕਹਿਣ ਲੱਗੇ ਪਿਆਰੇ ਹਰ ਜਨ ਹਰ ਅੰਤਰ ਨਹੀਂ ਹਰੀ ਜਨ ਵਿੱਚ ਤੇ ਹਰੀ ਦੇ ਅੰਦਰ ਕੋਈ ਅੰਤਰ ਨਹੀਂ। ਉਹ ਕਿੰਨੇ ਕੁ ਆਪਸ ਵਿੱਚ ਅਭੇਦ ਹੋ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਭਗਤ ਕਬੀਰ ਸਾਹਿਬ ਨੇ ਚਾਰ ਸ਼ਲੋਕ ਦਰਜ ਕੀਤੇ ਨੇ ਜਿਨ੍ਹਾਂ ਵਿੱਚ ਕੇਵਲ ਹਰ ਜਨ ਦੀ ਵਿਆਖਿਆ ਦੱਸੀਏ ਤੇ ਭਗਤ ਕਬੀਰ ਸਾਹਿਬ ਨੇ ਹਰ ਜਨ ਦੀ ਗੱਲ ਕਰਦਿਆਂ ਨਾ ਕਿ ਹਰੀ ਦਾ ਜਨ ਹੁੰਦਾ ਕੀ ਹੋ ਜਾਏ ਜਿਹੜਾ ਪਰਮੇਸ਼ਵਰ ਦਾ ਰੂਪ ਹੋ ਗਿਆ ਉਹਦੇ ਅੰਦਰ ਕਿਹੋ ਜਿਹੇ ਗੁਣ ਨੇ। ਉਹਨਾਂ ਨੇ ਚਾਰ ਸ਼ਲੋਕ ਦਿੱਤੇ ਤੇ ਚਾਰ ਸ਼ਲੋਕਾਂ ਵਿੱਚ ਉਹਨਾਂ ਤਿੰਨ ਉਦਾਹਰਨਾਂ ਦਿੱਤੀਆਂ। ਪਹਿਲੀ ਉਦਾਹਰਨ ਉਹਨਾਂ ਨੇ ਇੱਕ ਇੱਟ ਦੇ ਟੁਕੜੇ ਦੀ ਲਈ, ਦੂਸਰੀ ਉਦਾਹਰਨ ਭਗਤ ਕਬੀਰ ਸਾਹਿਬ ਨੇ ਜ਼ਮੀਨ ਤੇ ਪਈ ਹੋਈ ਖਾਦ ਦੀ ਲਈ, ਤੀਸਰੀ ਉਦਾਹਰਨ ਭਗਤ ਕਬੀਰ ਸਾਹਿਬ ਨੇ ਵਹਿੰਦੇ ਹੋਏ ਪਾਣੀ ਦੀ ਲੈ ਲਈ। ਤਿੰਨ ਉਦਾਹਰਨਾਂ ਲੈ ਕੇ ਇਹਨਾਂ ਵਿੱਚੋਂ ਇੱਕ ਇੱਕ ਗੁਣ ਜਿਹੜਾ ਉਹ ਇਕੱਤਰ ਕਰ ਲਿਆ ਤੇ ਜਿੱਥੇ ਇਹਨਾਂ ਵਿੱਚ ਇੱਕ ਇੱਕ ਗੁਣ ਸੀ ਉੱਥੇ ਇਹਨਾਂ ਵਿੱਚ ਔਗਣ ਵੀ ਸਨ। ਕਹਿਣ ਲੱਗੇ ਪਿਆਰਿਆ ਜੇ ਹਰੀ ਜਨ ਬਣਨਾ ਤਾਂ ਇੱਕ ਇੱਕ ਗੁਣ ਇਹਨਾਂ ਦਾ ਗ੍ਰਹਿਣ ਕਰ ਲੈ ਤੇ ਜਿਹੜੇ ਔਗਣ ਨੇ ਉਹਨਾਂ ਨੂੰ ਤਿਆਗ ਦੇ। ਸਹਿਬ ਕਹਿੰਦੇ ਹਰ ਜਨ ਹਰ ਅੰਤਰ ਨਹੀਂ ਹਰੀ ਦੇ ਜਨ ਵਿੱਚ ਤੇ ਹਰੀ ਵਿੱਚ ਕੋਈ ਅੰਤਰ ਨਹੀਂ ਪਰ ਹਰ ਜਨ ਹੁੰਦਾ ਕਿਉਂ ਜੇ। ਭਗਤ ਕਬੀਰ ਸਾਹਿਬ ਦਾ ਬਚਨ ਹੁੰਦਾ ਪਹਿਲਾ ਸ਼ਲੋਕ ਏ ਬਚਨ ਕਰਦੇ ਨੇ ਕਬੀਰ ਰੋੜਾ ਹੋਏ ਰਹੋ ਬਾਤ ਕਾ ਤਜ ਮਨ ਕਾ ਅਭਿਮਾਨ। ਮਨ ਵਿੱਚ ਆਇਆ ਉਹ ਕਬੀਰ ਰੋੜਾ ਹੋਏ ਰਹੋ ਬਾਤ ਕਾ ਬਾਤ ਦਾ ਤੇ ਰਸਤਾ ਕਿ ਜਿਵੇਂ ਰਸਤੇ ਵਿੱਚ ਇੱਟ ਦਾ ਟੁਕੜਾ ਪਿਆ ਰੋੜਾ ਪਿਆ ਤੇ ਜੇ ਕਿਤੇ ਕਬੀਰ ਤੂੰ ਇੱਟ ਦਾ ਟੁਕੜੇ ਵਰਗਾ ਜੀਵਨ ਬਣਾ ਲੈ ਤੇ ਹੋ ਸਕਦਾ ਤੇਰੇ ਉੱਤੇ ਭਗਵਾਨ ਖੁਸ਼ ਹੋ ਜਾਏ ਤੇ ਇੱਟ ਦੇ ਟੁਕੜੇ ਵਾਲਾ ਜੀਵਨ ਦੇਖ ਕੇ ਤੂੰ ਹਰ ਜਨ ਬਣ ਸਕੇ। ਬਚਨ ਇਹ ਕਬੀਰ ਰੋੜਾ ਹੋਏ ਰਹੋ ਬਾਤ ਕਾ ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਜੇ ਕੋਈ ਇਹੋ ਜਿਹਾ ਦਾਸ ਬਣ ਜਾਏ ਰੋੜੇ ਵਰਗਾ ਤਾਂ ਹੀ ਮਿਲੇ ਭਗਵਾਨ ਉਹਨੂੰ ਕਰਤਾ ਪੁਰਖ ਵਾਹਿਗੁਰੂ ਮਿਲ ਜਾਂਦਾ ਜੇ ਕੋਈ ਰੋੜੇ ਵਰਗੀ ਆਪਣੀ ਜ਼ਿੰਦਗੀ ਬਣਾ। ਹੁਣ ਭਗਤ ਕਬੀਰ ਸਾਹਿਬ ਬੜੀ ਸੂਖਸ਼ਮਤਾ ਵਿੱਚ ਜਾਂਦੇ ਨੇ ਕਿੰਨੇ ਰੋੜੇ ਵਿੱਚ ਇੱਕ ਬੜਾ ਵੱਡਾ ਗੁਣ ਜੇ ਇਹ ਹਰ ਇੱਕ ਦੇ ਪੈਰਾਂ ਦੀਆਂ ਠੋਕਰਾਂ ਸਹਾਰ ਲੈਂਦਾ ਰਸਤੇ ਵਿੱਚ ਪਿਆ ਲੰਘਣ ਵਾਲੇ ਪੈਰਾਂ ਨਾਲ ਇਹਨੂੰ ਠੋਕਰ ਮਾਰਦੇ ਕਦੀ ਪੈਰ ਦੀ ਠੋਕਰ ਵੱਜੇ ਇਹ ਇੱਟ ਦਾ ਟੁਕੜਾ ਸੜਕ ਦੇ ਸੱਜੇ ਕਿਨਾਰੇ ਵਿੱਚ ਤੇ ਜਦੋਂ ਉਧਰੋਂ ਕੋਈ ਠੋਕਰ ਮਾਰੇ ਤੇ ਖੱਬੇ ਕਿਨਾਰੇ ਤੇ ਚਲੇ ਜਾਂਦਾ। ਕਹਿੰਦੇ ਇੱਕ ਗੁਣ ਤਾਂ ਰੋੜੇ ਤੇਰੇ ਵਿੱਚ ਬੜਾ ਵਧੀਆ ਹੈ ਤੂੰ ਠੋਕਰਾਂ ਸਭ ਦੀਆਂ ਸਹਾਰੀਆਂ ਪਏ। ਤੇ ਫਿਰ ਅੰਦਰੋਂ ਆਵਾਜ਼ ਆਈ ਕਬੀਰ ਇਹਦੇ ਕੋਲੋਂ ਕੇਵਲ ਇੱਕ ਗੁਣ ਲੈ ਲੈ ਜਿਵੇਂ ਇਹ ਠੋਕਰਾਂ ਸਹਾਰਦਾ ਤੁਵੇਂ ਲੋਕਾਂ ਦੇ ਬੋਲ ਕਬੋਲ ਸਹਾਰ ਲੈ ਤੇ ਜੇ ਇਹਨਾਂ ਨੂੰ ਸਹਾਰਨ ਦੀ ਜਾਚ ਸਿੱਖੇਗਾ ਤੇ ਯਾਦ ਰੱਖੀ ਹਰ ਜਨ ਦਾ ਪਹਿਲਾ ਲੱਛਣ ਇਹ ਉਹ ਲੋਕਾਂ ਦੀ ਹਰ ਗੱਲ ਨੂੰ ਸੁਣ ਲੈਂਦਾ ਪਰ ਉਹਦੇ ਤੇ ਅਸਰ ਨਹੀਂ। ਭਗਤ ਸਾਹਿਬ ਨੇ ਫਿਰ ਅਗਲੀ ਗੱਲ ਕਹੀ, ਜਦੋਂ ਪਹਿਲਾ ਸ਼ਲੋਕ ਕਿਹਾ ਕਬੀਰ ਰੋੜਾ ਹੋਏ ਰੋ ਫਾਟਕਾ ਤਦ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਇਹ ਮਿਲੇ ਭਗਵਾਨ। ਤੇ ਅਗਲਾ ਬਚਨ ਕੀਤਾ, ਕਹਿਣ ਲੱਗੇ ਕਬੀਰ ਰੋੜਾ ਹੋਆ ਤਾਂ ਕਿਆ ਹੋਇਆ, ਜੇ ਤੂੰ ਰੋੜਾ ਬਣ ਗਿਆ ਕੋਈ ਵੱਡੀ ਬਾਤ ਨਹੀਂ, ਪੰਥੀ ਕੋ ਦੁੱਖ ਦੇ ਪੰਥੀ ਦਰ ਤੇ ਰਾਹੀ। ਇਹ ਰੋੜਾ ਜਦੋਂ ਕਿਤੇ ਰਾਹੀ ਨਿਕਲਦੇ ਨੇ, ਜਿਨ੍ਹਾਂ ਨੇ ਪੈਰਾਂ ਵਿੱਚ ਜੋੜੇ ਪਾਏ ਉਹਨਾਂ ਦੀਆਂ ਠੋਕਰਾਂ ਦੇ ਸਹਾਰ ਲੈਂਦਾ ਹੈ, ਤੇ ਜਦੋਂ ਕੋਈ ਨੰਗੇ ਪੈਰ ਨਿਕਲਦਾ ਤੇ ਉਹਦੇ ਪੈਰਾਂ ਥੱਲੇ ਚੁੱਪ ਕੇ ਉਹਨੂੰ ਠੋਕਰ ਮਾਰ ਕੇ ਉਹਦੇ ਪੈਰਾਂ ਵਿੱਚੋਂ ਖੂਨ ਵੀ ਕੱਢ ਦਿੰਦਾ ਹੈ। ਪਰ ਰੱਬ ਦਾ ਸਿਰ ਠੋਕਰ ਸਹਾਰ ਲੈਂਦਾ ਪਰ ਕਦੀ ਕਿਸੇ ਦੇ ਅੰਦਰ ਨੂੰ ਠੋਕਰ ਮਾਰਦਾ ਨਹੀਂ। ਕਹਿੰਦੇ ਰੋੜੇ ਵਿੱਚ ਬੜਾ ਵੱਡਾ ਔਗਣ ਹੈ, ਠੀਕ ਹੈ ਤੂੰ ਠੋਕਰ ਸਹਾਰ ਮੈਂ ਪਰ ਲੋਕਾਂ ਦੇ ਪੈਰਾਂ ਥੱਲੇ ਚੁੱਪ ਕੇ ਦੁੱਖ ਵੀ ਦੇ ਦੇਣਾ। ਕਹਿੰਦੇ ਸਾਰੇ ਤੇਰੇ ਵਰਗੇ ਗੁਣ ਨਹੀਂ ਮੈਂ ਲੈਣੇ। ਕਹਿਣ ਲੱਗੇ ਕਬੀਰ ਰੋੜਾ ਹੁਆ ਤਾਂ ਕਿਆ ਹੋਇਆ, ਪੰਥੀ ਕੋ ਦੁੱਖ ਦੇ। ਕਹਿਣ ਲੱਗੇ ਐਸਾ ਤੇਰਾ ਦਾਸ ਹੈ, ਤੇਰਾ ਸੇਵਕ, ਤੇਰਾ ਹਰ ਜਨ ਇਹੋ ਜਿਹਾ ਚਾਹੀਦਾ ਜਿਉਂ ਧਰਨੀ ਮੈਂ ਖੇ, ਜਿਵੇਂ ਧਰਤੀ ਤੇ ਪਈ ਹੋਈ ਮਿੱਟੀ, ਤੇ ਮਿੱਟੀ ਵਿੱਚ ਇੱਕ ਬੜਾ ਵੱਡਾ ਗੁਣ ਹਰ ਇੱਕ ਦੇ ਪੈਰਾਂ ਥੱਲੇ ਰਹਿੰਦੀ, ਚਾਹੇ ਅਮੀਰ ਚਾਹੇ ਗਰੀਬ, ਹਰ ਕੋਈ ਇਹਨੂੰ ਪੈਰਾਂ ਦੇ ਥੱਲੇ ਰੱਖਦਾ। ਇਸੇ ਮਿੱਟੀ ਵਿੱਚ ਗੁਣ, ਭਾਵੇਂ ਇਸ ਧਰਤੀ ਨੂੰ ਕੋਈ ਪੱਟ ਦੇ, ਭਾਵੇਂ ਕੋਈ ਚੰਦਨ ਦਾ ਲੇਪਣ ਕਰਦਾ, ਇਹਨੂੰ ਪਰਵਾਹ ਨਹੀਂ। ਪਰ ਭਗਤ ਸਾਹਿਬ ਕਹਿੰਦੇ ਨੇ ਇਸ ਗੁਣ ਤੂੰ ਖਾਸ ਵਿੱਚੋਂ ਲੈ ਲੈ, ਸਭ ਦੇ ਚਰਨਾਂ ਦੀ ਧੂੜ ਬਣ ਜਾ। ਪਰ ਇਹਦੇ ਵਿੱਚ ਵੀ ਇੱਕ ਬੜਾ ਵੱਡਾ ਔਗਣ, ਜਿੱਥੇ ਮਿੱਟੀ ਹਰ ਇੱਕ ਦੇ ਪੈਰਾਂ ਥੱਲੇ ਰਹਿੰਦੀ ਏ, ਉੱਥੇ ਇਹਦੇ ਵਿੱਚ ਏਡਾ ਵੱਡਾ ਔਗਣ ਏ, ਜਦੋਂ ਕਿਤੇ ਇਹਨੂੰ ਹਵਾ ਦੀ ਥੋੜੀ ਜਿਹੀ ਪ੍ਰੇਰਨਾ ਮਿਲੇ ਤੇ ਹਵਾ ਦੇ ਬਲ ਨਾਲ ਇਹ ਮਿੱਟੀ ਪੈਰਾਂ ਵਿੱਚੋਂ ਉੱਡ ਕੇ ਲੋਕਾਂ ਦੇ ਤਨ ਨੂੰ ਦਾਗੀ ਕਰ ਦਿੰਦੀ ਏ। ਪਰ ਯਾਦ ਰੱਖੀ ਇਹ ਹਰੀ ਦੇ ਸੇਵਕ, ਜੇ ਤੂੰ ਹਰੀ ਜਨ ਬਣਨਾ, ਮਿੱਟੀ ਦੀ ਤਰ੍ਹਾਂ ਤੂੰ ਖਾਕ ਵਾਲਾ ਗੁਣ ਲੈ ਕੇ ਨਿਮਰਤਾ ਵਿੱਚ ਤਾਂ ਰਹੀ, ਪਰ ਇਹ ਨਾ ਔਗਣ ਲੈ ਲਈ ਕਿ ਪੈਰਾਂ ਥੱਲਿਓ ਉੱਠ ਕੇ ਲੋਕਾਂ ਦੇ ਉੱਤੇ ਦੋਸ਼ ਲਾਣੇ ਸ਼ੁਰੂ ਕਰ ਦੇ। ਖਰੀ ਦਾ ਸੇਵਕ ਕਦੀ ਇਹੋ ਜਿਹਾ ਹੋ ਨਹੀਂ ਸਕਦਾ ਜਿਹੜਾ ਕਿਸੇ ਦੇ ਉੱਪਰ ਦੋਸ਼ ਬਣਦਾ ਹੋਵੇ। ਕਹਿਣ ਲੱਗੇ ਫਿਰ ਮਿੱਟੀ ਬਣਿਆ ਵੀ ਗੱਲ ਨਹੀਂ ਬਣੀ। ਤੇ ਤੀਸਰੀ ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਕਬੀਰ ਪਾਣੀ ਵਰਗੇ ਕਿਉਂ ਨਹੀਂ ਬਣ ਜਾਈਦਾ, ਪਾਣੀ ਹਰ ਇੱਕ ਭਾਂਡੇ ਵੀ ਸਮਾ ਜਾਂਦਾ, ਹਰ ਇੱਕ ਰੰਗ ਵੀ ਸਮਾ ਜਾਂਦਾ। ਕਹਿਣ ਲੱਗੇ ਪਾਣੀ ਨਿਵਾਣ ਨੂੰ ਤੁਰਦਾ। ਤੇ ਭਗਤ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਠੀਕ ਏ ਕਿ ਪਾਣੀ ਵਿੱਚ ਇੱਕ ਬੜਾ ਵੱਡਾ ਗੁਣ ਏ, ਨਿਵਾਣ ਨੂੰ ਤੁਰੇਗਾ, ਪਰ ਕਹਿੰਦੇ ਇਹਦੇ ਵਿੱਚ ਇੱਕ ਬੜਾ ਵੱਡਾ ਔਗਣ ਵੀ ਆ। ਜੇ ਨਿਵਾਣ ਨੂੰ ਤੁਰਦਾ, ਜੇ ਸਰਦੀ ਦੀ ਸੰਗਤ ਮਿਲੇ ਤਾਂ ਜੰਮ ਜਾਂਦਾ, ਜੇ ਗਰਮੀ ਦੀ ਸੰਗਤ ਮਿਲੇ ਤਾਂ ਉਬਾਲੇ ਖਾਂਦਾ। ਪਰ ਰੱਬ ਦਾ ਸੇਵਕ, ਵਾਹਿਗੁਰੂ ਦਾ ਸੇਵਕ, ਪਰਮੇਸ਼ਵਰ ਦਾ ਜਿਹੜਾ ਜਨ ਹੈ ਨਾ, ਉਹ ਕਦੀ ਵੀ ਸਾਕਟ ਦੀ ਸੰਗਤ ਮਿਲੇ ਤੇ ਤਬਦੀਲ ਨਹੀਂ ਹੁੰਦਾ। ਉਹ ਆਪਣੇ ਅੰਦਰ ਦਾ ਸੁਭਾਅ ਨਹੀਂ ਛੱਡਦਾ, ਪਰ ਪਾਣੀ ਤਾਂ ਕਈ ਵਾਰੀ ਆਪਣਾ ਸੁਭਾਅ ਵੀ ਤਿਆਗ ਦਿੰਦਾ। ਬਚਨ ਉਹਨਾਂ ਨੇ ਕੀਤਾ, ਜਦੋਂ ਕਹਿਣ ਲੱਗੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਦ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਮਿਲੇ ਭਗਵਾਨ। ਬਚਨ ਕੀਤਾ, ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਬੀਰ ਖੇ ਹੋਈ ਤੋਂ ਕਿਆ ਭਇਆ, ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਫਿਰ ਅਗਲਾ ਬਚਨ ਕੀਤਾ, ਕਬੀਰ ਪਾਣੀ ਹੁਆ ਤੋਂ ਕਿਆ ਭਇਆ, ਜੇ ਪਾਣੀ ਬਣ ਗਿਆ ਕੋਈ ਵੱਡੀ ਪ੍ਰਾਪਤੀ ਨਹੀਂ। ਕਹਿਣ ਲੱਗੇ ਸੀਰਾ ਤਾਤਾ ਹੋਏ, ਸੀਰਾ ਦਾ ਅਰਥ ਸੀਤਲ, ਇਹ ਪਾਣੀ ਠੰਡਾ ਹੋ ਜਾਂਦਾ, ਇਹ ਉਬਾਲੇ ਖਾਂਦਾ। ਫਿਰ ਭਗਤ ਜੀ, ਰੋੜੇ ਵਰਗੇ ਹੋਇਆ ਵੀ ਜਨ ਨਹੀਂ ਬਣੀਦਾ, ਖਾਸ ਬਣਿਆ ਵੀ ਸੇਵਕ ਨਹੀਂ ਬਣੀਦਾ, ਪਾਣੀ ਹੋਇਆ ਵੀ ਭਗਤ ਨਹੀਂ ਬਣ ਸਕੀਦਾ, ਫਿਰ ਹਰ ਜਨ ਕੀ ਹੋ ਜਾਏ। ਉਹਨਾਂ ਨੇ ਅਖੀਰ ਵਿੱਚ ਗੱਲ ਕਹੀ, ਕਹਿਣ ਲੱਗੇ ਕਬੀਰ ਪਾਣੀ ਹੁਆ ਤਾਂ ਕਿਆ ਹੋਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਸ ਕਰਕੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਉਹ ਹਰ ਜਨ ਕਿਸ ਤਰ੍ਹਾਂ ਬਣਦਾ, ਉਹ ਬਣਦਾ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਹ। ਜਿਹੜਾ ਉਹਦਾ ਸਿਮਰਨ ਕਰਦਾ, ਜਿਹੜਾ ਉਹਦੇ ਨਾਮ ਨੂੰ ਜਪਦਾ, ਭੱਟਾਂ ਦੇ ਸੋਈਆਂ ਵਿੱਚ ਨਾ ਦੋ ਸਵਈਏ ਐਸੇ ਨੇ ਜਿਨ੍ਹਾਂ ਵਿੱਚ ਭੱਟਾਂ ਨੇ ਬੜੇ ਕਮਾਲ ਦੀ ਗੱਲ ਕਹੀ। ਕਹਿੰਦੇ ਜਿਹਦਾ ਤੂੰ ਸਿਮਰਨ ਕਰੇਗਾ ਨਾ,
ਜੇ ਬੰਦਗੀ ਵਿੱਚ ਤੂੰ ਪੁੱਗ ਗਿਓ ਤੇ ਇੱਕ ਦਿਨ ਉਹਦਾ ਰੂਪ ਹੋ ਜਾਏਗਾ। ਭੱਟਾਂ ਨੇ ਪਹਿਲਾ ਬਚਨ ਕੀਤਾ, ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਇੱਕ ਸਵਈਆ ਹੈ ਤੇ ਦੇਖੋ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਦੀ ਜੋਤ ਹੈ। ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ, ਇਸ ਗੱਲ ਨੂੰ ਸਿੱਧ ਕਰਨ ਲਈ ਕਿ ਜਿਹਦਾ ਸਿਮਰਨ ਕਰਾਂਗੇ ਉਹਦਾ ਰੂਪ ਹੋ ਸਕਦੇ ਹਾਂ। ਉਹਨਾਂ ਦਾ ਬਚਨ ਹੁੰਦਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਪਹਿਲਾ ਸ਼ਲੋਕ ਇਹ ਭੱਟਾਂ ਦੇ ਸਵਈਏ ਦੀ ਪਹਿਲੀ ਪੰਕਤੀ ਹੈ, ਨਾਨਕ ਨਾਮ ਨਿਰੰਜਨ ਜਾਣਿਓ। ਕਿ ਗੁਰੂ ਕਹਿੰਦੇ ਕਿ ਤੂੰ ਸੋਚਣਾ ਮੈਂ ਨਾਮ ਤੋਂ ਬਿਨਾਂ ਪਹੁੰਚ ਜਾਗਾ। ਜਿਸ ਗੁਰੂ ਨਾਨਕ ਨੂੰ ਤੂੰ ਨਿਰੰਕਾਰ ਰੂਪ ਕਹਿੰਦਾ, ਚੇਤੇ ਰੱਖੀ ਤੇਰੇ ਗੁਰੂ ਨਾਨਕ ਨੇ ਵੀ ਉਸ ਨਿਰੰਜਨ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਪ੍ਰੇਮਾ ਭਗਤੀ ਕਰ ਕਰਕੇ ਆਪਣੇ ਵਾਹਿਗੁਰੂ ਨੂੰ ਰਿਝਾ ਲਿਆ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਪ੍ਰੇਮ ਭਗਤ ਕਿੰਨੀ ਭਗਤ ਪ੍ਰੇਮ ਨੇ ਬੁਲਾਈ। ਅੱਗੇ ਕਹਿੰਦੇ ਤਾਂ ਤੇ ਅੰਗਦ ਅੰਗ ਸੰਗ ਭਇਓ ਖਾਇਰ। ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ, ਆਪ ਨਿਰੰਕਾਰ ਦਾ ਰੂਪ ਹੋ ਗਏ ਤੇ ਇਹਨਾਂ ਦੀ ਸੰਗਤ ਕੀਤੀ, ਆ ਕੇ ਭਾਈ ਲੈਣੇ ਨੇ, ਭਾਈ ਲੈਣਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਤੇ ਇਹਨਾਂ ਨੂੰ ਟਿਕ ਗਿਆ। ਇੱਕ ਦਿਨ ਗੁਰੂ ਨਾਨਕ ਨੇ ਆਪਣਾ ਰੂਪ ਬਣਾ ਦਿੱਤਾ ਤੇ ਲੈਣੇ ਤੋਂ ਗੁਰੂ ਨਾਨਕ ਨੇ ਉਹਨੂੰ ਅੰਗਦ ਬਣਾ ਦਿੱਤਾ ਸੀ। ਕਿਉਂਕਿ ਜਿਉਂ ਜਿਹਾ ਨੂੰ ਸਿਮਰਾਂਗੇ ਉਹ ਜਿਹਾ ਬਣ ਜਾਵਾਂਗੇ। ਹਜ਼ੂਰ ਦੇ ਜੀਵਨ ਵਿੱਚ ਇਹ ਘਟਨਾ ਬੜੀ ਪਿਆਰੀ ਹੈ। ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ। ਜਦੋਂ ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਨਾ 18 ਸਾਲ ਵਾਹੀ ਕਰ ਚੁੱਕੇ ਨੇ ਤੇ ਕਹਿੰਦੇ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਭਾਈ ਅਜਿੱਤਾ ਰੰਧਾਵਾ ਵੀ ਉੱਥੇ ਸੀ, ਦੁਨੀ ਚੰਦ ਵੀ ਉੱਥੇ ਸੀ। ਦੁਨੀ ਚੰਦ ਉਹ ਜਿਹੜਾ ਲਾਹੌਰ ਸਾਹਿਬ ਨੇ ਜਿਹਨੂੰ ਨਾਮ ਦਾਨ ਬਖਸ਼ਿਆ ਸੀ, ਉੱਥੇ ਭਾਈ ਮਨਸੁਖ ਸੀ, ਉੱਥੇ ਭਾਈ ਬੁੱਢਾ ਸੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਦੀਵਾਨ ਤੋਂ ਬਾਅਦ ਨਾ ਇੱਕ ਲੰਮਾ ਚੋਲਾ ਪਾਲਿਆ ਤੇ ਸੰਪਰਦਾਇ ਜਿਹੜੇ ਮਹਾਂਪੁਰਸ਼ ਨੇ, ਜਿਹੜੇ ਸੰਪਰਦਾਵਾਂ ਵੱਖ ਵੱਖ ਸੰਪਰਦਾਇ ਮਹਾਂਪੁਰਸ਼ਾਂ ਨੇ ਟੀਕੇ ਕੀਤੇ ਨੇ ਨਾ, ਤੇ ਉਹਨਾਂ ਨੇ ਆਪਣੇ ਟੀਕੇ ਵਿੱਚ ਇਸ ਘਟਨਾ ਦੀ ਉਥਾਨਕਾ, ਇੱਕ ਸ਼ਬਦ ਦੀ ਉਥਾਨਕਾ ਵਿੱਚ ਇਹ ਘਟਨਾ ਦਿੱਤੀ। ਜਦੋਂ ਅਸੀਂ ਪੜ੍ਹਦੇ ਹਾਂ ਏਕ ਸਵਾਨ ਦੋਇ ਸਵਾਮੀ ਨਾਲ ਭਲਕੇ ਭੌਂਕੈ ਸਦਾ ਬਿਹਾਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਉਹ ਕਹਿੰਦੇ ਨੇ ਇਸ ਸ਼ਬਦ ਦੀ ਉਥਾਨਕਾ ਵਿੱਚੋਂ ਬਚਨ ਦਿੰਦੇ ਨੇ ਤੇ ਕਵੀ ਸੰਤੋਖ ਸਿੰਘ ਨੇ ਵੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇਸ ਸ਼ਬਦ ਨਾਲ ਇਸ ਸਾਥੀ ਨੂੰ ਦਰਜ ਕੀਤਾ। ਪਰ ਮੈਂ ਸਿਰਫ ਇੰਨੀ ਕੁ ਅਰਜ਼ ਕਰਨੀ ਹੈ, ਇਹਦੇ ਵਿੱਚ ਇੰਨੀ ਕੁ ਗੱਲ ਲੈਣੀ ਹੈ ਕਿ ਮਨਾ ਜੇ ਤੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਕੇ ਦਿਨ ਰਾਤ ਇਹਦੀ ਬਾਣੀ ਪੜ੍ਹੇਗਾ ਨਾ, ਤੇ ਇੱਕ ਗੱਲ ਧਿਆਨ ਵਿੱਚ ਰੱਖੀ, ਤੇਰੇ ਅੰਦਰ ਹੋਵੇ ਨਿਸ਼ਕਾਮਤਾ। ਇਹ ਨਹੀਂ ਕਾਮਨਾ ਰੱਖ ਕੇ ਬੰਦਗੀ ਨਹੀਂ, ਕੇਵਲ ਨਿਸ਼ਕਾਮ ਹੋ ਜਾਏ ਤੇ ਇੱਕ ਦਿਨ ਚੇਤੇ ਰੱਖ ਗੁਰੂ ਨਾਨਕ ਦਾ ਰੂਪ ਤੂੰ ਵੀ ਹੋ ਸਕਦਾ। ਹਜ਼ੂਰ ਨੇ ਬੜੀ ਪਿਆਰੀ ਉੱਥੇ ਘਟਨਾ ਜਿਹੜੀ ਵਾਪਰੀ ਸਾਨੂੰ ਸੰਦੇਸ਼ ਦਿੱਤਾ। ਸਾਹਿਬ ਨੇ ਚੋਲਾ ਲੰਬੇਰਾ ਪਾਇਆ ਹੈ, ਆਪਣੇ ਕਮਰ ਦੇ ਨਾਲ ਇਹਨਾਂ ਨੇ ਇੱਕ ਬਸਤਰ ਬੰਨਿਆ, ਕਮਰ ਕੱਸਾ ਬੰਨਿਆ, ਤੇ ਹਜ਼ੂਰ ਨੇ ਇੱਕ ਲੰਮਾ ਜਿਹਾ ਖੰਜਰ ਆਪਣੇ ਕਮਰ ਕੱਸੇ ਦੇ ਵਿੱਚ ਬੰਨ ਲਿਆ। ਘੁੱਟ ਕੇ ਕੁਝ ਕੁ ਸ਼ਿਕਾਰੀ ਕੁੱਤੇ ਨਾਲ ਲਏ ਨੇ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਬਾਹਰ ਨਿਕਲੇ ਤੇ ਸਿੱਖ ਵਿਦਵਾਨ ਕਹਿੰਦੇ ਨੇ, ਕਈਆਂ ਨੇ ਤਾਂ ਤਰਕ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਿਮਾਗ ਨੂੰ ਤਾਂ ਨੀ ਕੁਝ ਹੋ ਗਿਆ, ਮਸਤਾਨੇ ਦੀਵਾਨੇ ਤਾਂ ਨੀ ਹੋ ਗਏ। ਦੇਖੋ ਅੱਜ ਕੁਝ ਕੁੱਤੇ ਪਕੜੇ ਨੇ, ਨਾਲ ਇਹਨਾਂ ਨੇ ਛੁਰਾ ਲੈ ਲਿਆ, ਇਹਨਾਂ ਨੂੰ ਹੋ ਕੀ ਗਿਆ? ਪਰ ਸਿਦਕ ਵਾਲੇ ਡੋਲੇ ਨਹੀਂ, ਉਹ ਪਿੱਛੇ ਤੁਰ ਪਏ ਨੇ। ਕੁਝ ਵਿਦਵਾਨ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਰੁਕੇ ਨੇ ਤੇ ਉਹਨਾਂ ਨੇ ਸੋਨਾ ਚਾਂਦੀ ਹੀਰੇ ਤੱਟੇ ਨੇ ਤੇ ਪਿੱਛੇ ਤੁਰਨ ਵਾਲਿਆਂ ਨੇ ਹੀਰੇ ਮੋਤੀ ਚੋਲੇ ਤੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ। ਅੱਗੇ ਤੁਰੇ ਨੇ, ਸਤਿਗੁਰੂ ਨੇ ਫਿਰ ਆਪਣੇ ਵੱਲੋਂ ਰੁਪਈਏ ਤੱਟੇ ਨੇ। ਕਹਿਣ ਤੋਂ ਮੁਰਾਦ ਕੁਝ ਹੀਰੇ ਮੋਤੀ ਰੁਪਈਏ ਲੈ ਕੇ ਪਿੱਛੇ ਮੁੜਾਏ ਤੇ ਜੇ ਤੁਰਦੇ ਜਾਂਦੇ ਨੇ ਕੇਵਲ ਦੋ ਰਹਿ ਗਏ ਨੇ, ਇੱਕ ਬਾਬਾ ਬੁੱਢਾ ਜੀ ਤੇ ਦੂਸਰਾ ਭਾਈ ਲਹਿਣਾ ਜੀ। ਮੇਰੇ ਹਜ਼ੂਰ ਰੁਕ ਗਏ, ਗੁਰੂ ਨਾਨਕ ਸਾਹਿਬ ਟਿਕ ਗਏ ਤੇ ਬੜੇ ਪਿਆਰ ਨਾਲ ਬਾਬੇ ਬੁੱਢੇ ਨੂੰ ਨਾ ਸੋਟਾ ਮਾਰ ਕੇ ਗੱਲ ਕਹੀ, ਬੁੱਢਿਆ ਤੂੰ ਆਪਣੇ ਘਰ ਨੂੰ ਜਾਣਾ ਨਹੀਂ? ਤੇ ਬੁੱਢੇ ਨੇ ਇੱਕੋ ਗੱਲ ਕਹੀ ਸੀ, ਤੇਰੇ ਤੋਂ ਬਿਨਾਂ। ਤੇ ਇੱਥੇ ਹਜ਼ੂਰ ਨੇ ਬਚਨ ਕਰ ਦਿੱਤਾ ਸੀ, ਜਾ ਉਹ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ। ਖੈਰ ਆਪਾਂ ਅੱਗੇ ਤੁਰੀਏ, ਭਾਈ ਬੁੱਢੇ ਨੂੰ ਵੀ ਤੋੜ ਦਿੱਤਾ। ਅਖੀਰ ਤੇ ਭਾਈ ਲੈਣਾ ਅਜੇ ਵੀ ਨੀਵੀਂ ਪਾਈ ਤੁਰਿਆ ਜਾਂਦਾ। ਗੁਰੂ ਨਾਨਕ ਸਾਹਿਬ ਰੁਕੇ, ਸਿੱਖ ਵਿਦਵਾਨ ਕਹਿੰਦੇ ਨੇ ਭਾਈ ਲਹਿਣੇ ਨੂੰ ਸੋਟੇ ਵੀ ਮਾਰੇ ਨੇ ਪਰ ਅੱਗੋਂ ਕੁਛ ਕਿਹਾ ਨਹੀਂ, ਨੀਵੀਂ ਪਾ ਕੇ ਖਲੋ ਗਏ ਨੇ। ਗੁਰੂ ਨਾਨਕ ਸਾਹਿਬ ਆਵਾਜ਼ ਦੇ ਕੇ ਕਹਿੰਦੇ ਨੇ ਲਹਿਣਿਆ ਮੇਰੇ ਪਿੱਛੇ ਤੁਰੇਗਾ, ਸੋਟੇ ਵੱਜਣਗੇ, ਮੇਰੇ ਪਿੱਛੇ ਤੁਰੇਗਾ, ਠੋਕਰਾਂ ਪੈਣਗੀਆਂ। ਤੇ ਭਾਈ ਲਹਿਣੇ ਦੀ ਜ਼ਬਾਨ ਫਿਰ ਵੀ ਨਹੀਂ ਖੁੱਲੀ। ਹਜ਼ੂਰ ਨੇ ਫਿਰ ਤੀਜਾ ਬਚਨ ਕਿਹਾ, ਉਹ ਲਹਿਣਿਆ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ, ਤੂੰ ਆਪਣੇ ਘਰ ਨੂੰ ਨਹੀਂ ਜਾਣਾ। ਦੇਖ ਕੋਈ ਰੁਪਈਏ ਲੈ ਕੇ ਮੁੜ ਗਏ, ਕੋਈ ਸੋਨਾ ਚਾਂਦੀ ਹੀਰੇ ਲੈ ਕੇ ਮੁੜ ਗਏ, ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਤੂੰ ਆਪਣੇ ਘਰ ਨੂੰ ਜਾਣਾ ਨਹੀਂ। ਤੇ ਲਹਿਣੇ ਨੇ ਚਰਨਾਂ ਤੇ ਡਿੱਗ ਕੇ ਨਾ ਬੈਰਾਗ ਵਿਚ ਆ ਕੇ ਹਜ਼ੂਰ ਦੇ ਚਰਨ ਧੋ ਦਿੱਤੇ। ਕਹਿਣ ਲੱਗੇ, ਦਾਤਿਆ ਜਿਨ੍ਹਾਂ ਦੇ ਪਿੱਛੇ ਘਰ ਸਨ, ਘਰਾਂ ਵਾਲੇ ਘਰਾਂ ਨੂੰ ਮੁੜ ਗਏ ਨੇ, ਲਹਿਣੇ ਦਾ ਤਾਂ ਪਿੱਛਾ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਲਹਿਣੇ ਦਾ ਤੇ ਘਰ ਹੀ ਗੁਰੂ ਨਾਨਕੇ, ਦੱਸ ਮੈਂ ਤੈਨੂੰ ਛੱਡ ਕੇ ਕਿਹੜੇ ਪਾਸੇ ਜਾ। ਘਰਾਂ ਵਾਲੇ ਘਰਾਂ ਨੂੰ ਚਲੇ ਗਏ ਪਰ ਮੇਰਾ ਤੇ ਘਰ ਤੂੰ ਵੇ। ਗੁਰੂ ਨਾਨਕ ਸਾਹਿਬ ਨੇ ਨਾ ਉਹ ਚੁਣ ਕਲਾ ਵਰਤਾਈ, ਅੱਗੇ ਲਹਿਣਾ ਸੀ ਘੁੱਟ ਕੇ ਛਾਤੀ ਨਾ ਲਾਇਆ। ਕਹਿਣ ਲੱਗੇ, ਲਹਿਣਿਆ ਜੇ ਤੂੰ ਗੁਰੂ ਨਾਨਕ ਨੂੰ ਘਰ ਬਣਾਇਆ ਹੈ ਤੇ ਅੱਜ ਮੈਂ ਗੱਲ ਕਿ ਤੈਨੂੰ ਕਹਿ ਦਿਆਂ, ਜੇ ਤੂੰ ਗੁਰੂ ਨੂੰ ਸਭ ਕੁਝ ਆਪਣਾ ਸਮਝ ਲਿਆ ਹੈ, ਮੈਂ ਵੀ ਲੈਣਿਆ ਸਾਰੀ ਦੁਨੀਆਂ ਨੂੰ ਘੁੰਮ ਲਿਆ, ਸਾਰੀ ਦੁਨੀਆਂ ਨੂੰ ਭੋਖ ਲਿਆ, ਸਭ ਨੂੰ ਟਣਕਾ ਲਿਆ, ਮੈਨੂੰ ਤੇਰੇ ਵਰਗਾ ਘਰ ਕੋਈ ਨਹੀਂ ਲੱਭਾ, ਅੱਜ ਤੋਂ ਬਾਅਦ ਲੈਣਿਆ ਗੁਰੂ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ, ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਟਿਕਾਂਗਾ। ਇਹ ਕਾਰਨ ਭਾਈ ਮਨੀ ਸਿੰਘ ਨੇ ਜਨਮ ਸਾਖੀ ਵਿੱਚ ਫਿਰ ਬਚਨ ਲਿਖੇ। ਕਹਿੰਦੇ ਨੇ ਹਜ਼ੂਰ ਜਦੋਂ ਤੁਰ ਲੱਗੇ ਨਾ ਤੇ ਲੋਕਾਂ ਨੇ ਪੁੱਛਿਆ, ਦਾਤਾ ਤੇਰਾ ਕੋਈ ਅਸਥਾਨ ਬਣਾਈਏ ਜਿੱਥੇ ਤੇਰੀ ਪੂਜਾ ਕਰਾਂਗੇ, ਕੋਈ ਕਬਰ ਕੋਈ ਦਿਓਰਾ ਬਣਾਈਏ। ਤੇ ਗੁਰੂ ਨਾਨਕ ਸਾਹਿਬ ਨੇ ਚਾਰ ਗੱਲਾਂ ਕਹੀਆਂ ਸਨ, ਉਹਨਾਂ ਵਿੱਚੋਂ ਦੋ ਤੱਕ ਦੀਆਂ ਨੇ। ਕਹਿਣ ਲੱਗੇ, ਸਿੱਖੋ ਨਾਨਕ ਕਬਰ ਵਿੱਚ ਨਹੀਂ, ਨਾਨਕ ਮੜੀ ਵਿੱਚ ਨਹੀਂ, ਨਾਨਕ ਗੋਰ ਵਿੱਚ ਨਹੀਂ ਤੇ ਨਾਨਕ ਕਿਸੇ ਦਿਓਰੇ ਵਿੱਚ ਨਹੀਂ। ਤੇ ਪੁੱਛਿਆ, ਗੁਰੂ ਨਾਨਕ ਫਿਰ ਤੂੰ ਹੁਣ ਕਿੱਥੇ ਟਿਕੇਗਾ? ਤੇ ਭਾਈ ਮਨੀ ਸਿੰਘ ਲਿਖਦੇ ਨੇ ਅੱਗੋਂ ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੇ, ਅੱਜ ਤੋਂ ਬਾਅਦ ਨਾਨਕ ਜਿਹੜਾ ਲਹਿਣੇ ਦੇ ਗਿਰਦੇ ਵਿੱਚ ਟਿਕੇ। ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਬਾਬਾ ਨਾ ਮੜੀ ਨਾ ਗੋਰ, ਦੋ ਸ਼ਬਦ ਪਹਿਲਾਂ ਕਹਿ, ਬਾਬਾ ਨਾ ਮੜੀ ਨਾ ਗੋਰ ਕਿੱਥੇ? ਕਹਿਣ ਲੱਗੇ, ਅੰਗਦ ਦੇ ਘੀਏ ਮਾਹੇ, ਮੈਂ ਅੰਗਦ ਦੇ ਗਿਰਦੇ ਵਿੱਚ ਟਕਾਂਗਾ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ, ਪੁਨ ਸਤਸੰਗ ਮੈਂ ਨਿਤ ਬਸਬੋ ਕਰੂੰ ਇੱਕ ਅੰਗਦ ਦੇ ਘੀਏ ਵਿੱਚ। ਤੇ ਜਦੋਂ ਸਿੱਖ ਗੁਰੂ ਅੰਗਦ ਦੇ ਚਰਨਾਂ ਵਿੱਚ ਆ ਕੇ ਸੰਗਤ ਕਰਨਗੇ ਤੇ ਸਜਣੋ ਮੈਂ ਸਾਧ ਸੰਗਤ ਵਿੱਚ ਬੈਠਾ ਹੋਵਾਂ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਭਾਈ ਲਹਿਣਾ ਆਏ ਪਹਿਲਾਂ ਪੈਰਾਂ ਵਿੱਚ ਘੁੰਗਰੂ ਬਣ ਕੇ ਪੂਜਦਾ ਦੇਵੀ ਨੂੰ, ਪਰ ਅੱਜ ਕਿਰਪਾ ਹੋ ਗਈ ਭੱਜ ਕੇ ਨੇ ਨਾਨਕ ਨਾਮ ਨਿਰੰਜਨ ਜਾਣਿਓ। ਗੁਰੂ ਨਾਨਕ ਸਾਹਿਬ ਨਿਰੰਜਨ ਦੀ ਪੂਜਾ ਕੀਤੀ ਤੇ ਨਿਰੰਕਾਰ ਦਾ ਰੂਪ ਹੋ ਗਏ। ਤੇ ਜਦੋਂ ਲਹਿਣਾ ਭਾਈ ਜੀ ਆਏ ਨੇ, ਉਹਨਾਂ ਨੇ ਗੁਰੂ ਨਾਨਕ ਦੀ ਸੰਗਤ ਕੀਤੀ ਤੇ ਗੁਰੂ ਨਾਨਕ ਨੇ ਆਪਣਾ ਰੂਪ ਨੇ ਕੇਵਲ ਬਣਾ ਦਿੱਤਾ, ਭਾਈ ਲਹਿਣੇ ਨੂੰ ਇੱਕ ਸਮੁੰਦਰ ਬਣਾ ਦਿੱਤਾ ਜਿਹੜਾ ਸਮੁੰਦਰ ਦੀ ਤਰ੍ਹਾਂ ਨਾਮ ਨਾਲ ਡਕਾਡਕ ਭਰਿਆ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਇੱਥੇ ਸਾਇਰ ਦਾ ਅਰਥ ਸਮੁੰਦਰ। ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕਰਨ ਕਰਕੇ ਗੁਰੂ ਅੰਗਦ ਸਾਹਿਬ ਜਿਹੜੇ ਨੇ ਇੱਕ ਸਮੁੰਦਰ ਬਣ ਗਏ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਅੱਗੇ ਕਹਿੰਦੇ ਸ਼ਬਦ ਸੁਰਤ ਕਿੰਨੀ ਵਰਖਾਈ, ਕਈ ਵਾਰੀ ਇੱਥੇ ਪਾਠ ਕੀਤਾ ਜਾਂਦਾ ਸ਼ਬਦ ਸੁਰਤ ਕੀ ਨੀਵ ਰਖਾਈ। ਪਿਆਰਿਓ, ਜਦੋਂ ਇਹਦਾ ਪਾਠ ਇਹ ਕਰਾਂਗੇ ਨਾ ਫਿਰ ਅੰਗ ਤਬਦੀਲ ਹੋ ਜਾਣੇ ਨੇ। ਜੇ ਅਸੀਂ ਇਹ ਕਰਾਂਗੇ ਕਿ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਗੁਰੂ ਨਾਨਕ ਦੀ ਸੇਵਾ ਕਰਕੇ ਭਾਈ ਅੰਗਦ ਇੱਕ ਸਮੁੰਦਰ ਦੀ ਤਰ੍ਹਾਂ ਅਸਗਾਹ ਬਣ ਗਏ, ਤੇ ਜੇ ਪਾਠ ਕਰਾਂਗੇ ਸ਼ਬਦ ਸੁਰਤ ਕੀਨੀ ਕੀ ਨੀਵ ਰਖਾਈ, ਤੇ ਇਹਦਾ ਅਰਥ ਬਣੇਗਾ ਕਿ ਭਾਈ ਲਹਿਣੇ ਤੋਂ ਗੁਰੂ ਅੰਗਦ ਜਦੋਂ ਬਣੇ ਨੇ ਨਾ ਉਹਨਾਂ ਨੇ ਸ਼ਬਦ ਤੇ ਸੁਰਤ ਦੀ ਨੀਵ ਰੱਖੀ ਏ। ਪਰ ਨਹੀਂ ਪਿਆਰਿਓ, ਜਦੋਂ ਬਾਣੀ ਪੜਾਂਗੇ ਤੇ ਸਮਝ ਪੈਗੀ ਸ਼ਬਦ ਤੇ ਸੁਰਤ ਦੀ ਗੱਲ ਤਾਂ ਮੇਰੇ ਗੁਰੂ ਨਾਨਕ ਸਾਹਿਬ ਕਰਕੇ ਗਏ, ਨੀਵ ਉਹਨਾਂ ਨੇ ਰੱਖੀ ਏ। ਪਰ ਭਾਈ ਲਹਿਣੇ ਤੋਂ ਅੰਗਦ ਜੋ ਬਣੇ ਉਹਨਾਂ ਦੀ ਕਿਰਪਾ ਕੀਤੀ। ਕਹਿਣ ਲੱਗੇ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸ਼ਬਦ ਸੁਰਤ ਕਿੰਨੀ ਵਰਖਾਈ ਉਹਨਾਂ ਨੇ ਸੰਗਤ ਉੱਤੇ ਸ਼ਬਦ ਤੇ ਸੁਰਤ ਦਾ ਨਹੀਂ ਵਰਖਾ ਦਿੱਤਾ। ਅਗਲਾ ਬਚਨ ਕੀਤਾ, ਕਹਿਣ ਲੱਗੇ ਜੇ ਗੁਰੂ ਨਾਨਕ ਤੇਰੇ ਚਰਨਾਂ ਨੂੰ ਮੰਨਣ ਵਾਲਾ ਤੇਰਾ ਰੂਪ ਅੰਗਦ ਬਣ ਗਿਆ ਤੇ ਗੁਰੂ ਅੰਗਦ ਸਾਹਿਬ ਤੇਰੇ ਚਰਨਾਂ ਵਿੱਚ ਆਇਆ ਅਮਰਦਾਸ ਬਾਬਾ, ਜਦੋਂ ਉਹਨੇ ਤੈਨੂੰ ਪੂਜਿਆ ਤੇ ਤੇਰਾ ਰੂਪ ਉਹ ਬਣ ਗਿਆ ਗੁਰੂ ਅਮਰਦਾਸ, ਤੇ ਗੁਰੂ ਅਮਰਦਾਸ ਅੱਜ ਉਹਨਾਂ ਨੇ ਗੁਰੂ ਨਾਨਕ ਦੀ ਸੰਗਤ ਕੀਤੀ ਤੇ ਗੁਰੂ ਨਾਨਕ ਨੇ ਆਪਣਾ ਰੂਪ ਨਹੀਂ ਕੇਵਲ ਬਣਾ ਦਿੱਤਾ, ਭਾਈ ਲਹਿਣੇ ਨੂੰ ਇੱਕ ਸਮੁੰਦਰ ਬਣਾ ਦਿੱਤਾ ਜਿਹੜਾ ਸਮੁੰਦਰ ਦੀ ਤਰ੍ਹਾਂ ਨਾਮ ਨਾਲ ਡਕਾ ਡਕ ਭਰਿਆ ਗਿਆ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਇੱਥੇ ਸਾਇਰ ਦਾ ਅਰਥ ਸਮੁੰਦਰ। ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕਰਨ ਕਰਕੇ ਗੁਰੂ ਅੰਗਦ ਸਾਹਿਬ ਜਿਹੜੇ ਨੇ ਇੱਕ ਸਮੁੰਦਰ ਬਣ ਗਏ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਅੱਗੇ ਕਹਿੰਦੇ ਸ਼ਬਦ ਸੁਰਤ ਕਿੰਨੀ ਵਰਖਾਈ, ਕਈ ਵਾਰੀ ਇੱਥੇ ਪਾਠ ਕੀਤਾ ਜਾਂਦਾ ਸ਼ਬਦ ਸੁਰਤ ਕੀ ਨੀਂਹ ਵਰਖਾਈ। ਪਿਆਰਿਓ ਜਦੋਂ ਇਹਦਾ ਪਾਠ ਇਹ ਕਰਾਂਗੇ ਨਾ ਫਿਰ ਅੰਗ ਤਬਦੀਲ ਹੋ ਜਾਣੇ ਨੇ। ਜੇ ਅਸੀਂ ਇਹ ਕਰਾਂਗੇ ਕਿ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਗੁਰੂ ਨਾਨਕ ਦੀ ਸੇਵਾ ਕਰਕੇ ਭਾਈ ਅੰਗਦ ਇੱਕ ਸਮੁੰਦਰ ਦੀ ਤਰ੍ਹਾਂ ਅਸਗਾਹ ਬਣ ਗਏ, ਤੇ ਜੇ ਪਾਠ ਕਰਾਂਗੇ ਸ਼ਬਦ ਸੁਰਤ ਕੀਨੀ ਕੀ ਨੀਂਹ ਵਰਖਾਈ, ਤੇ ਇਹਦਾ ਅਰਥ ਬਣੇਗਾ ਕਿ ਭਾਈ ਲਹਿਣੇ ਤੋਂ ਗੁਰੂ ਅੰਗਦ ਜਦੋਂ ਬਣੇ ਨੇ ਨਾ ਉਹਨਾਂ ਨੇ ਸ਼ਬਦ ਤੇ ਸੁਰਤ ਦੀ ਨੀਂਹ ਰੱਖੀ ਏ। ਪਰ ਨਹੀਂ ਪਿਆਰਿਓ, ਜਦੋਂ ਬਾਣੀ ਪੜਾਂਗੇ ਤੇ ਸਮਝ ਪੈਗੀ ਸ਼ਬਦ ਤੇ ਸੁਰਤ ਦੀ ਗੱਲ ਤਾਂ ਮੇਰੇ ਗੁਰੂ ਨਾਨਕ ਸਾਹਿਬ ਕਰਕੇ ਗਏ, ਨੀਂਹ ਉਹਨਾਂ ਨੇ ਰੱਖੀ ਏ। ਪਰ ਭਾਈ ਲਹਿਣੇ ਤੋਂ ਅੰਗਦ ਜੋ ਬਣੇ ਉਹਨਾਂ ਦੀ ਕਿਰਪਾ ਕੀਤੀ, ਕਹਿਣ ਲੱਗੇ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸ਼ਬਦ ਸੁਰਤ ਕਿੰਨੀ ਵਰਖਾਈ ਉਹਨਾਂ ਨੇ ਸੰਗਤ ਉੱਤੇ ਸ਼ਬਦ ਤੇ ਸੁਰਤ ਦਾ ਨਹੀਂ ਵਰਖਾ ਦਿੱਤਾ। ਅਗਲਾ ਬਚਨ ਕੀਤਾ, ਕਹਿਣ ਲੱਗੇ ਜੇ ਗੁਰੂ ਨਾਨਕ ਤੇਰੇ ਚਰਨਾਂ ਨੂੰ ਮੰਨਣ ਵਾਲਾ ਤੇਰਾ ਰੂਪ ਅੰਗਦ ਬਣ ਗਿਆ ਤੇ ਗੁਰੂ ਅੰਗਦ ਸਾਹਿਬ ਤੇਰੇ ਚਰਨਾਂ ਵਿੱਚ ਆਇਆ ਅਮਰਦਾਸ ਬਾਬਾ, ਜਦੋਂ ਉਹਨੇ ਤੈਨੂੰ ਪੂਜਿਆ ਤੇ ਤੇਰਾ ਰੂਪ ਉਹ ਬਣ ਗਿਆ ਗੁਰੂ ਅਮਰਦਾਸ, ਤੇ ਗੁਰੂ ਅਮਰਦਾਸ ਅੱਜ ਉਹ ਦਿਨ ਆਇਆ ਕਿ ਭਾਈ ਲਹਿਣਾ ਗੁਰੂ ਅੰਗਦ ਬਣੇ, ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ, ਤੇ ਆਇਆ ਤਾਂ ਭਾਈ ਜੇਠਾ ਇੱਕ ਯਤੀਮ ਬੱਚਾ ਸੀ ਪਰ ਤੇਰੇ ਚਰਨਾਂ ਨੂੰ ਮੰਨਣ ਵਾਲਾ ਸੀ, ਤੇ ਅੱਜ ਦੇਖ ਮੇਰੇ ਗੁਰੂ ਅਮਰਦਾਸ ਤੂੰ ਸੋਢੀਆਂ ਦੇ ਯਤੀਮ ਬੱਚੇ ਨੂੰ ਸਾਰੀ ਦੁਨੀਆਂ ਤੇ ਤਾਰਨ ਵਾਲਾ ਜਹਾਜ਼ ਬਣਾ ਦਿੱਤਾ। ਜਿਹੜਾ ਉਹਨੂੰ ਸਿਮਰੇਗਾ ਉਹਦਾ ਰੂਪ ਹੋਵੇਗਾ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸ਼ਬਦ ਸੁਰਤ ਕਿੰਨੀ ਵਰਖਾਈ, ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਛੋਟੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਇਹਦਾ ਮਤਲਬ ਜਿਹੜਾ ਉਹਨੂੰ ਸਿਮਰਦਾ ਉਹਦਾ ਰੂਪ ਹੁੰਦਾ। ਇਹੀ ਬਚਨ ਭੱਟ ਨੇ ਪਹਿਲਾਂ ਗੁਰੂ ਰਾਮਦਾਸ ਦੀ ਉਸਤ ਵਿੱਚ ਕੀਤਾ ਤੇ ਜਦੋਂ ਗੁਰੂ ਅਰਜਨ ਸਾਹਿਬ ਦਾ ਸਵਈਆ ਉਚਾਰਨ ਕੀਤਾ ਤੇ ਉਹਦੇ ਵਿੱਚ ਫਿਰ ਇਹ ਗੱਲ ਕਲੀਅਰ ਕਰ ਦਿੱਤੀ ਕਿ ਜਿਹੜਾ ਜਿਹਨੂੰ ਜਪਦਾ ਉਹਦਾ ਰੂਪ ਹੋ ਜਾਂਦਾ। ਭੱਟ ਨੇ ਦੂਜੀ ਗੱਲ ਕਹੀ, ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਉਹ ਨਿਰੰਕਾਰ ਦੀ ਜੋਤ ਏ ਤੇ ਉਹਨੇ ਕਿਰਪਾ ਕੀ ਕੀਤੀ ਤੇ ਉਹਨੇ ਆਪਣੇ ਤੋਂ ਬਾਅਦ ਗੁਰੂ ਅੰਗਦ ਨੂੰ ਆਪਣੀ ਜੋਤ ਦੇ ਕੇ ਆਪਣਾ ਰੂਪ ਦੇ ਦਿੱਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਸਿੱਖੋ ਨੈਣ। ਜੇ ਧਰਤੀ ਦੇ ਲੋਕ ਗੁਰੂ ਨਾਨਕ ਜੋਤ ਰੂਪ ਸੀ, ਉਹਨੇ ਇੱਕ ਜੋਤ ਨੂੰ ਜਪਿਆ ਤੇ ਮੇਰੇ ਗੁਰੂ ਨਾਨਕ ਦੀ ਜੋਤ ਨੂੰ ਭਾਈ ਲਹਿਣੇ ਨੇ ਜਪਿਆ, ਜੋਤ ਰੂਪ ਹੋ ਗਿਆ। ਭਾਈ ਲਹਿਣੇ ਤੋਂ ਗੁਰੂ ਅਮਰਦਾਸ ਬਣੇ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਬਣੇ, ਗੁਰੂ ਰਾਮਦਾਸ ਤੋਂ ਗੁਰੂ ਅਰਜਨ ਬਣੇ, ਤੇ ਇਸੇ ਇੱਕ ਜੋਤ ਦੀ ਗੱਲ ਕਰਦਿਆਂ ਮੇਰੇ ਕਲਗੀ ਵਾਲੇ ਨੇ ਕਿਹਾ, ਸੱਜਣਾ ਜਿਸ ਨਿਰੰਜਨ ਜੋਤ ਨੂੰ ਗੁਰੂ ਨਾਨਕ ਨੇ ਪੂਜਿਆ, ਮੈਂ ਵੀ ਚਾਹਨਾ ਤੂੰ ਉਹਦਾ ਜੇ ਜੋਤ ਰੂਪ ਬਣਨਾ ਨਾ, ਫਿਰ ਜਾਗਤ ਜੋਤ ਜਪੈ ਨਿਤ ਬਾਤੁਰ, ਏਕ ਬਿਨਾ ਮਨ ਨਹਿ ਜਨਾਨ। ਤੂੰ ਵੀ ਉਸ ਨਿਰੰਜਨੀ ਜੋਤ ਨੂੰ ਜਪ, ਉਹਦਾ ਰੂਪ ਹੋ ਜਾਏਗਾ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਪਰ ਕੌਣ ਹੋਵੇਗਾ ਹਰ ਜਨ ਜੋ ਪ੍ਰਾਣੀ ਨਿਤ ਦਿਨ ਭਜੈ, ਜਿਹੜਾ ਇਹ ਨੀ ਤੱਕਦਾ ਦਿਨ ਏ, ਇਹ ਨੀ ਤੱਕਦਾ ਰਾਤ ਏ, ਇਹ ਨੀ ਤੱਕਦਾ ਦੁਪਹਿਰ ਏ, ਜਿਹਦੇ ਮੁੱਖ ਵਿੱਚੋਂ ਹਰ ਵਕਤ ਗੁਰੂ ਗੁਰੂ ਦੀ ਆਵਾਜ਼ ਹੁੰਦੀ ਏ, ਇੱਕ ਦਿਨ ਗੁਰੂ ਕੇ ਪਿਆਰੇ ਉਹ ਜਗਿਆਸੂ ਪਰਮੇਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਕਲਗੀ ਵਾਲੇ ਦੇ ਬਚਨ ਬਚਿੱਤਰ ਨਾਟਕ ਵਿੱਚ ਅਸੀਂ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ ਇੱਕ ਦੇਹ ਦਾ ਹੀ ਭੁਲੇਖਾ ਪੈਂਦਾ ਹੈ ਕਿ ਕੀ ਇਹ ਪਰਮੇਸ਼ਵਰ ਦਾ ਰੂਪ ਹੋ ਸਕਦਾ ਹੈ। ਪਰ ਗੁਰੂ ਕਲਗੀ ਵਾਲੇ ਕਹਿੰਦੇ ਸ਼ੱਕ ਨਾ ਕਰੀ, ਜੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਤੇ ਗੁਰੂ ਕਲਗੀ ਵਾਲੇ ਕਹਿੰਦੇ ਨੇ ਹਰ ਹਰ ਜਨ ਦੋਈ ਏਕ ਹੈ, ਬਿਤ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਦਿਖੈ ਸਮਾਏ, ਹਰ ਜਨ ਹਰ ਅੰਤਰ ਨਹੀਂ। ਇਹ ਬਚਨ ਗੁਰੂ ਸਾਹਿਬ ਫਿਰ ਕਹਿੰਦੇ ਨੇ ਮਾਰੂ ਰਾਗ ਅੰਦਰ, ਕਹਿੰਦੇ ਨੇ ਹਰ ਕਾ ਸੇਵਕ ਸੋ ਹਰ ਜਿਹਾ, ਜਿਹੜਾ ਹਰੀ ਦਾ ਸੇਵਕ ਕੇ ਪੂਜਨ ਵਾਲਾ ਉਹ ਹਰੀ ਵਰਗਾ ਹੈ। ਭੇਦ ਨਾ ਜਾਣੋ ਮਾਨਸ ਦਇਆ, ਮਨੁੱਖ ਦੀ ਦੇਹੀ ਦੇਖ ਕੇ ਸ਼ੱਕ ਨਾ ਕਰਿਓ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਥੱਲੈ ਫਲ ਸਮਾਏ ਦਾ। ਇਸ ਕਰਕੇ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਉਹਨੂੰ ਵਾਹਿਗੁਰੂ ਦਾ ਰੂਪ ਜਾਣੀ ਜਿਹੜਾ ਉਹਨੂੰ ਜਪਦਾ। ਪਿਆਰਿਓ ਭਗਤ ਨਾਮਦੇਵ ਜੀ ਦਾ ਇੱਕ ਪਵਿੱਤਰ ਬਚਨ ਆਉਂਦਾ, ਉਹਨਾਂ ਨੇ ਬੜੇ ਕਮਾਲ ਦੇ ਬਚਨ ਕਹੇ, ਕਹਿੰਦੇ ਨੇ ਹਾਂ ਤੇ ਮੈਂ ਛਿੰਬਿਆਂ ਦੇ ਘਰ ਪੈਦਾ ਹੋਇਆ, ਭਗਤਾਂ ਨੇ ਆਪਣੀ ਜਾਤ ਲੁਕਾਈ ਨਹੀਂ, ਹਾਲਾਂਕਿ ਗੁਰਮਤ ਅੰਦਰ ਜਾਤ ਪਾਤ ਨੂੰ ਥਾਂ ਕੋਈ ਨਹੀਂ। ਜਿਹੜਾ ਬੰਦਾ ਜਾਤ ਬਰਾਦਰੀ ਨੂੰ ਮੁੱਖ ਰੱਖ ਕੇ ਗੱਲ ਕਰਦਾ ਹੈ ਨਾ, ਸਮਝਿਓ ਉਹਨੂੰ ਅਜੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਿੱਠੀ ਦਾ ਇੱਕ ਊੜਾ ਐੜਾ ਵੀ ਨਹੀਂ ਸਮਝ ਪਿਆ। ਸਾਹਿਬ ਨੇ ਬਾਣੀ ਵਿੱਚ ਬਚਨ ਕਰਕੇ ਹਦਾਇਤ ਕੀਤੀ ਸੀ, ਕਹਿਣ ਲੱਗੇ ਜਾਤ ਦਾ ਮਾਣ ਕਰਨ ਵਾਲਿਆ, ਜਦੋਂ ਮਾਤਾ ਦੇ ਉਧਰ ਵੀ ਤੂੰ ਪੁੱਠਾ ਲਟਕਿਆ ਸੈ, ਤੇਰਾ ਮੂੰਹ ਗੰਦਗੀ ਨਾਲ ਭਰਿਆ ਸੀ, ਉਦੋਂ ਤੇਰੀ ਜਾਤ ਕਿਹੜੀ ਸੀ? ਸਾਹਿਬ ਨੇ ਬਾਣੀ ਵਿੱਚ ਕਿਹਾ, ਗਰਭਵਾਸ ਮੈਂ ਕੁਲਨੀ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਿਤ ਬਾਮਨ ਕਦ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ, ਚੌਥੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਖੈਰ ਮੈਂ ਅਰਥ ਕਰਾਂ, ਭਗਤ ਨਾਮਦੇਵ ਕਹਿੰਦੇ ਨੇ ਮਾਲਕਾ ਇਹ ਠੀਕ ਏ, ਮੈਂ ਛਿੰਬੇ ਦੇ ਘਰ ਪੈਦਾ ਹੋਇਆ, ਪਰ ਮੈਂ ਇੱਕ ਤੇਰੇ ਨਾਲ ਸ਼ਰਤ ਲਾਉਣ ਆਇਆ। ਬਾਣੀ ਵਿੱਚ ਬਚਨੇ ਤੇ ਕਈ ਵਾਰੀ ਜਦੋਂ ਇਹੋ ਜਿਹੇ ਸ਼ਬਦ ਪੜ੍ਹੀ ਦੇਣਾ ਤੇ ਸੋਚੀਦਾ ਸਿਮਰਨ ਕਰਨ ਵਾਲਾ ਕਿੰਨਾ ਕੁ ਲਾਜ ਕਰਦਾ ਮਾਲਕ, ਕਿੰਨਾ ਕੁ ਉਹਨੂੰ ਮਾਣ ਹੈ ਆਪਣੇ ਪਿਆਰੇ ਤੇ। ਭਗਤ ਸਾਹਿਬ ਕਹਿੰਦੇ ਨੇ ਵਧੋ ਕੀ ਨਾ ਹੋਡ ਮਾਧੋ ਮੋਸ਼ੋ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸੋ, ਵਧੋ ਕੀ ਨਾ ਹੋਡ ਮਾਧੋ ਮੋਸ਼ੋ, ਹੋਡ ਦਾ ਹੁੰਦਾ ਸ਼ਰਤ। ਕਹਿੰਦੇ ਨੇ ਮੇਰੇ ਮਾਲਕ ਤੂੰ ਮੇਰੇ ਨਾਲ ਸ਼ਰਤ ਬੰਨਣ ਲਈ ਤਿਆਰ ਹੈ? ਪੁੱਛਿਆ ਭਗਤ ਨਾਮਦੇਵ ਰੱਬ ਨਾਲ ਸ਼ਰਤਾਂ? ਕਹਿੰਦੇ ਨੇ ਇਸ ਕਰਕੇ ਬੰਨਣ ਲੱਗਾ ਵਾ ਕਿ ਜਿਹੜਾ ਤੇਰੀ ਬੰਦਗੀ ਕਰਦਾ ਹੈ ਨਾ, ਪਹਿਲਾਂ ਤੈਨੂੰ ਉਹ ਮਾਲਕ ਸਮਝ ਕੇ ਤੇਰੀ ਬੰਦਗੀ ਕਰਦਾ, ਤੇ ਜਿਸ ਦਿਨ ਸਿਮਰਨ ਕਰ ਕਰਕੇ ਤੇਰਾ ਰੂਪ ਹੋ ਜਾਂਦਾ ਉਸ ਦਿਨ ਉਹ ਮਾਲਕ ਬਣ ਜਾਂਦਾ, ਤੂੰ ਨੌਕਰ ਬਣ ਜਾਂਦਾ, ਤੇਰਾ ਇੱਕ ਸੁਭਾਅ ਹੈ। ਹਜ਼ੂਰ ਦੀ ਬਾਣੀ ਵਿੱਚ ਨਾ ਫਿਰ ਭਗਤ ਨਾਮਦੇਵ ਜੀ ਦੇ ਸ਼ਬਦ ਹੈ, ਪਰਮੇਸ਼ਵਰ ਨੂੰ ਭਗਤ ਨੇ ਪੁੱਛਿਆ, ਕਹਿਣ ਲੱਗੇ ਵਾਹਿਗੁਰੂ ਮੈਂ ਤੇਰੇ ਤੋਂ ਕੁਝ ਗੱਲਾਂ ਪੁੱਛਣੀਆਂ ਨੇ, ਮੈਨੂੰ ਪਹਿਲੀ ਗੱਲ ਤਾਂ ਦੱਸ ਤੇਰਾ ਰੂਪ ਕਿੱਥੇ ਵੇ? ਤੇ ਅੱਗੋਂ ਆਵਾਜ਼ ਆਈ ਨਾਮ ਦੇ ਦਾਸ ਅਨਿੰਦ ਮੇਰੋ ਨਿਜ ਰੂਪ, ਜਿਹੜੇ ਸੇਵਕ ਨੂੰ ਇੱਕ ਸਿਮਰਨ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਨਾਮਦੇਵ ਕਦੀ ਵੀ ਝਿਜਕੀ ਨਾ, ਅਸਲ ਵਿੱਚ ਉਹ ਮੇਰਾ ਰੂਪ ਹੀ। ਜੇ ਬਾਬਾ ਨਾਮਦੇਵ ਨੂੰ ਰੱਬ ਕਹਿੰਦਾ ਤੇ ਦਾਸ ਅਨਿੰਦ ਮੇਰੋ ਨਿਜ ਰੂਪ, ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਸਤਿਗੁਰੂ ਕਹਿ ਰਹੇ ਨੇ ਬਚਨ ਕਰਦੇ ਨੇ, ਦਾਸ ਅਨੰਦ ਮੇਰੋ ਨਿਜ ਰੂਪ ਦਰਸ਼ਨ ਨਿਮਕ ਤਾਪ ਤੈ ਮੋਚਨ, ਜੇ ਵਾਹਿਗੁਰੂ ਦੇ ਦਰਸ਼ਨ ਕੀਤਿਆਂ ਪਾਪ ਬਿਰਸ ਜਾਂਦੇ ਨੇ। ਤੇ ਰੱਬ ਨੇ ਇੱਕ ਗੱਲ ਕੀ ਸਜਣਾ, ਜਿਹੜਾ ਮੇਰੀ ਬੰਦਗੀ ਵਿੱਚ ਗੁੜਾਉਂਦੇ, ਜਿੱਦਣ ਤੂੰ ਉਹਦੇ ਦਰਸ਼ਨ ਕਰੇਗਾ ਮੈਂ ਵਾਅਦਾ ਕਰਨਾ ਤੇਰੇ ਸਾਰੇ ਪਾਪ ਉਤਰ ਜਾਣ। ਦਰਸ਼ਨ ਨਿਮਕ ਤਾਪ ਤ੍ਰੈ ਮੋਚਨ, ਕਹਿਣ ਲੱਗੇ ਪਰਸਤ ਮੁਕਤ ਕਰਤ ਗ੍ਰਹਿ ਕੂਪ, ਜਦੋਂ ਉਹਦੇ ਚਰਨ ਪਰਸੇਗਾ ਨਾ ਤੈਨੂੰ ਗ੍ਰਿਫਤ ਵਿੱਚ ਰਹਿੰਦਿਆਂ ਮੁਕਤ ਕਰ ਦੇਗਾ। ਤੇ ਅਗਲੀ ਗੱਲ ਜਿਹੜੀ ਵਾਹਿਗੁਰੂ ਨੇ ਕਹੀ, ਬਸ ਕੋਈ ਚੀਜ਼ ਪਿੱਛੇ ਰਹਿਣੀ ਨਾ ਦਿੱਤੀ, ਕਹਿਣ ਲੱਗੇ ਆਵਾਜ਼ ਦਿੱਤੀ ਉਹ ਨਾਮਦੇਵ ਮੇਰੀ ਫਤਿਆ ਹਰ ਇੱਕ ਦੇ ਅੰਦਰ, ਬਨਸਪਤੀ ਵਿੱਚ ਵੀ ਮੇਰਾ ਜੀਵਨ ਏ, ਮੇਰੇ ਕਰਕੇ ਬਨਸਪਤੀ ਏ, ਪੰਛੀਆਂ ਵਿੱਚ ਵੀ ਮੇਰੀ ਫਤਿਆ ਹੈ, ਪਸ਼ੂਆਂ ਵਿੱਚ ਵੀ ਮੇਰੀ ਫਤਿਆ ਹੈ, ਮਨੁੱਖਾਂ ਵਿੱਚ ਵੀ ਮੇਰੀ ਫਤਿਆ ਕੰਮ ਕਰਦੀ ਏ, ਪਰ ਇਸ ਗੱਲ ਚੇਤੇ ਰੱਖੀ ਮੇਰੀ ਜਿੰਦ ਜਿਹੜੀ ਏ, ਜਾਂ ਇਉਂ ਕਹਿ ਲਓ ਸਾਰਿਆਂ ਨੂੰ ਜੀ ਦਾਨ ਮੈਂ ਦੇਣਾ ਵਾ। ਕਿੱਡੀ ਵੱਡੀ ਗੱਲ ਕਹਿ ਦਿੱਤੀ, ਹਰ ਇੱਕ ਨੂੰ ਜ਼ਿੰਦਗੀ ਮੈਂ ਦੇਣਾ ਵਾ, ਮੇਰੇ ਕਰਕੇ ਲੋਕ ਜਿੰਦਾ ਨੇ, ਤੇ ਕਹਿਣ ਲੱਗੇ ਰੱਬ ਜੀ ਤੂੰ ਕਿਹਦੇ ਕਰਕੇ ਜੀਨਾ ਹੈ? ਕਹਿਣ ਲੱਗੇ ਮੇਰੀ ਜ਼ਿੰਦਗੀ ਮੇਰੇ ਭਗਤਾਂ ਵਿੱਚ ਵੱਸਦੀ ਏ, ਜੇ ਉਹ ਜੀਂਦੇ ਨੇ ਤਾਂ ਮੈਂ ਜੀਨਾ ਵਾਂ, ਜੇ ਉਹ ਨਹੀਂ ਤਾਂ ਮੇਰੀ ਵੀ ਕੋਈ ਕੀਮਤ ਨਹੀਂ। ਇਹਦਾ ਮਤਲਬ ਜਪਣ ਵਾਲਾ ਉਹਦਾ ਰੂਪ ਏ। ਭਗਤ ਸਾਹਿਬ ਨੇ ਅਗਲਾ ਬਚਨ ਕੀਤਾ ਹੈ ਸ਼ਬਦ ਵਿੱਚ, ਕਹਿਣ ਲੱਗੇ ਮੈਂ ਗੁਣ ਬੰਦ ਸਕਲ ਕੀ ਜੀਵਨ, ਇਹ ਦਰਸੇ ਮੈਂ ਗੁਣਾਂ ਦਾ ਦਾਸ, ਸਾਰਿਆਂ ਦਾ ਜੀਵਨ ਹੈ ਮੇਰੀ ਜੀਵਨ ਮੇਰੇ ਦਾਸ, ਪਰ ਮੇਰੀ ਜ਼ਿੰਦਗੀ ਮੇਰੇ ਦਾਸਾਂ ਦੇ ਹੱਥ ਵਿੱਚ। ਉਹ ਦਾਸ ਜਿਨ੍ਹਾਂ ਬਾਰੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੋ ਪ੍ਰਾਣੀ ਨਿਤ ਦਿਨ ਭਜੈ, ਜਿਹੜਾ ਪ੍ਰਾਣੀ ਉਹਨੂੰ ਦਿਨ ਰਾਤ ਜਪਦਾ, ਰੂਪ ਰਾਮ ਤੇ ਜਾਣ ਉਹਨੂੰ ਵਾਹਿਗੁਰੂ ਦਾ ਰੂਪ ਜਾਣੀ, ਹਰ ਜਨ ਹਰ ਅੰਤਰ ਨਹੀਂ, ਉਸ ਹਰੀ ਜਨ ਵਿੱਚ ਤੇ ਹਰੀ ਵਿੱਚ ਅੰਤਰ ਕੋਈ ਨਹੀਂ। ਵਾਕਈ ਠੀਕ ਹੈ ਪਿਆਰਿਓ, ਜਿਹੜਾ ਹਰੀ ਦਾ ਜਨ ਹੈ ਨਾ, ਜਿਹੜਾ ਵਾਕਈ ਭੋਗਿਆ ਮੇਰੇ ਗੁਰੂ ਦਾ ਰੂਪ ਬਣ ਜਾਂਦਾ ਜੀ। ਸ਼ਾਇਦ ਇਹੀ ਕਾਰਨ ਦਿਨ ਰਾਤ ਜਪਣ ਵਾਲੇ ਨੂੰ ਦੇਖ ਕੇ ਭਾਈ ਨੰਦ ਲਾਲ ਨੇ ਪੁੱਛਿਆ ਸੀ, ਦਾਤਾ ਤੇਰੇ ਦੀਦਾਰ ਕਿੱਥੇ ਹੋਣਗੇ? ਤੇ ਇਸ ਗੱਲ ਕੇ ਸੀ ਨੰਦ ਲਾਲ ਸ਼ਬਦ ਪੜੀ, ਕਹਿੰਦਾ ਸ਼ਬਦ ਵਿੱਚ ਤਾਂ ਆਤਮਕ ਆਨੰਦ ਮਿਲੇਗਾ ਨਾ, ਤੇ ਜੇ ਮੈਂ ਤੇਰੇ ਚਿਹਰੇ ਦੇ ਦੀਦਾਰ ਕਰਨੇ ਹੋਣ। ਤੇ ਅੱਗੋ ਉੱਤਰ ਦਿੱਤਾ ਸੀ ਨੰਦ ਲਾਲ, ਕੋਈ ਸਿੱਖ ਪ੍ਰੇਮ ਵਿੱਚ ਭਿੱਜਾ ਹੋਵੇ, ਅੰਮ੍ਰਿਤ ਵੇਲੇ ਪੜ੍ਹਦਾ ਹੋਵੇ ਗੁਰੂ ਕੀ ਬਾਣੀ, ਉਹਦੇ ਹਿਰਦੇ ਵਿੱਚ ਬਲ ਛਾਲਣਾ ਹੋਵੇ, ਕਦੀ ਪ੍ਰੇਮ ਵਿੱਚ ਭਿੱਜ ਕੇ ਬਾਣੀ ਪੜ੍ਹੇ ਨਾ, ਉਹਦੇ ਰੂਪ ਨੂੰ ਦੇਖ ਲਈ, ਮੈਂ ਤੇਰੇ ਨਾਲ ਵਾਅਦਾ ਕਰਨਾ ਵਾ ਉਹਦੇ ਚਿਹਰੇ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਇਆ ਕਰਨਗੇ। ਭਾਈ ਨੰਦ ਲਾਲ ਨੇ ਆਪਣੀ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਤੀਸਰ ਰੂਪ ਸਿੱਖ ਹੈ ਮੋਰ, ਮੇਰਾ ਰੂਪ ਸਿੱਖ ਹੀ, ਪਰ ਕਿਹੜਾ ਸਿੱਖ ਜਿਹੜਾ ਭੇਖੀ ਏ? ਨਹੀਂ, ਸਿੱਖ ਤਾਂ ਹੈ ਹੀ ਉਹ ਜਿਹੜਾ ਅੰਦਰੋਂ ਸਾਹਿਬ ਦੇ ਚਰਨਾਂ ਨੂੰ ਜੁੜਨ ਦੀ ਕੋਸ਼ਿਸ਼ ਕਰਦਾ। ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ, ਜਿਹੜਾ ਦਿਨ ਤੇ ਰਾਤ ਬਾਣੀ ਵਿੱਚ ਰਚਿਆ ਹੋਇਆ ਉਹ ਮੇਰਾ ਰੂਪ ਏ। ਭਾਈ ਨੰਦ ਲਾਲ ਨੂੰ ਸਾਹਿਬ ਕਹਿ ਰਹੇ ਨੇ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ, ਦਿਨ ਤੇ ਰਾਤ ਜਿਹੜਾ ਜਪਦਾ ਮੇਰਾ ਰੂਪ ਏ। ਤੇ ਉਸੇ ਗੁਰੂ ਦਾ ਬਾਪੂ ਕਹਿ ਰਿਹਾ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਣ, ਜਿਹੜਾ ਅਕਾਲ ਪੁਰਖ ਨੂੰ ਦਿਨ ਰਾਤ ਜਪਦਾ ਉਹ ਮੇਰਾ ਰੂਪ ਏ। ਕਿਉਂਕਿ ਜਦੋਂ ਰਾਤ ਨੂੰ ਸੌਂਦਾ ਸੌਂਦੇ ਵਾਹ ਵਾਹ ਉਚਰੈ, ਉੱਠਦੇ ਸੀ ਵਾਹ ਕਰੇ, ਜੇ ਸੁੱਤਿਆ ਗੁਰੂ ਗੁਰੂ ਜਪ ਕੇ ਸੁੱਤਾ ਨਾ, ਤੇ ਅੰਮ੍ਰਿਤ ਵੇਲੇ ਮੇਰਾ ਗੁਰੂ ਉਠਾ ਕੇ ਉਹਨੂੰ ਗੁਰੂ ਗੁਰੂ ਜਪਣ ਦੀ ਸੂਝ ਹੋਰ ਦੇ ਦਿੰਦਾ। ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਲਾਹੌਰ ਦੀ ਧਰਤੀ ਤੇ ਨਾ ਦੋ ਘਟਨਾਵਾਂ ਐਸੀਆਂ ਵਾਪਰੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਨਾ ਮਨ ਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਮਨਾ ਗੁਰੂ ਨੂੰ ਜਪਣ ਵਾਲੇ ਗੁਰੂ ਦਾ ਰੂਪ ਨੇ, ਜਿਹਨੂੰ ਸਿੱਖ ਦੀ ਖੁਸ਼ੀ ਮਿਲ ਗਈ ਨਾ ਜਪਣ ਵਾਲੇ ਦੀ, ਇਸ ਗੱਲ ਚੇਤੇ ਰੱਖੇ ਉਹਨੂੰ ਗੁਰੂ ਦੀ ਖੁਸ਼ੀ ਮਿਲ ਗਈ। ਜਿਹਨੇ ਸਿੱਖ ਦੀ ਕਿਰਪਾ ਲੈ ਲਈ, ਮੈਂ ਅਰਜ਼ ਕੀਤੀ ਜਿਹੜਾ ਬਾਣੀ ਵਿੱਚ ਰਤਿਆ ਹੈ ਉਹ ਕਦੀ ਆਪਣੇ ਆਪ ਨੂੰ ਜਨਾਦਾ ਨਹੀਂ, ਜਿਹਨੂੰ ਉਹਦੀ ਕਿਰਪਾ ਮਿਲ ਗਈ ਸਮਝ ਲੈਣਾ ਗੁਰੂ ਤਰੁੱਟ ਪਿਆ। ਦਰਬਾਰ ਲੱਗਾ, ਅੰਦਰ ਅਰਦਾਸ ਪਈ ਹੁੰਦੀ ਏ, ਲਾਹੌਰ ਦੀ ਧਰਤੀ ਏ, ਤੇ ਉੱਚੀ ਸਾਰੀ ਅਰਦਾਸੀਆ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰੀ, ਤੇਰੇ ਨਾਮ ਤੇ ਲੰਗਰ ਹੋਏ ਨੇ, ਤੇਰੀ ਸੰਗਤ ਨੇ ਬਾਣੀ ਪੜ੍ਹੀ ਏ, ਭਾਈ ਬੁੱਧੂ ਦੇ ਆਵੇ ਪੱਕ ਜਾਣ। ਤੇ ਬਾਹਰੋਂ ਇੱਕ ਹਰਜਨ ਆਵਾਜ਼ ਪਿਆ ਦਿੰਦਾ, ਭਾਈ ਲੱਖੂ, ਕਹਿੰਦਾ ਨਹੀਂ ਮੇਰੇ ਗੁਰੂ ਅਰਜਨ ਸਾਹਿਬ, ਤੇਰਿਆਂ ਨੂੰ ਧੱਕੇ ਮਾਰਨ ਵਾਲਿਆਂ ਦੇ ਕਦੀ ਆਵੇ ਪੱਕਦੇ ਨਹੀਂ ਹੁੰਦੇ। ਜਦੋਂ ਗੁਰੂ ਅਰਜਨ ਸਾਹਿਬ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਸੱਜਣਾ ਰਹਿਣਗੇ ਕੱਚੇ ਹੀ, ਰਹਿਣਗੀਆਂ ਪਿੱਟੀਆਂ ਹੀ, ਤੇ ਕਹਿਣ ਲੱਗੇ ਦਾਤਾ ਤੂੰ ਸਮਰਾਥੇ ਪੱਕੀਆਂ ਕਿਉਂ ਨਹੀਂ? ਹਜ਼ੂਰ ਨੇ ਕਿਹਾ ਉਹ ਭਲਿਆ ਇੱਕ ਪਿਤਾ ਨੂੰ ਤੇ ਸ਼ਿਕਾਇਤ ਰੋਟੀ ਤੇ ਉਹਦੇ ਪੁੱਤਰ ਨੂੰ ਪਿਤਾ ਦੇ ਸਾਹਮਣੇ ਮਾਰੇ ਧੱਕੇ, ਕਿਹੜਾ ਬਾਪ ਜਿਹੜਾ ਆਪਣੇ ਪੁੱਤਰ ਨੂੰ ਧੱਕੇ ਪੈਂਦੇ ਵੇਖ ਕੇ ਮੂੰਹ ਵਿੱਚ ਰੋਟੀ ਦੀ ਗ੍ਰਹਿ ਪਾ ਸਕੇ? ਨਹੀਂ, ਰਹਿਣਗੇ ਕੱਚੇ। ਭਾਈ ਬੁੱਧੂ ਕਹਿੰਦਾ ਦਾਤਾ ਪੱਕਣਗੇ ਨਹੀਂ? ਕਹਿੰਦੇ ਬਿਲਕੁਲ ਨਹੀਂ। ਭਾਈ ਲੱਖੂ ਕਹਿੰਦਾ ਦਾਤਾ ਮੈਂ ਭੁੱਲ ਗਿਆ, ਚੱਲ ਪਕਾ ਦੇ। ਕਹਿਣ ਲੱਗੇ ਲੱਖੂ ਤੇਰਾ ਬਚਨ ਝੂਠਾ ਨਹੀਂ ਹੋਣਾ, ਰਹਿਣਗੇ ਕੱਚੇ, ਚੱਲ ਰੁਪਈਆਂ ਦੀ ਲੋੜ ਏ, ਰੁਪਈਏ ਨੂੰ ਪੱਕਿਆਂ ਜਿਹੜੇ ਮਿਲਣਗੇ। ਪਹਿਲੀ ਸੇਵਕ ਨੇ ਗੱਲ ਕਹੀ, ਗੁਰੂ ਨੇ ਨਹੀਂ ਮੋੜੀ। ਲਾਹੌਰ ਦੀ ਧਰਤੀ ਤੋਂ ਦੂਜੀ ਇੱਕ ਆਵਾਜ਼ ਉੱਠੀ ਏ, ਗੁਰੂ ਨੇ ਆਪਣੇ ਘਰੋਂ ਫਿਟਕਾਰਿਆਂ ਨੂੰ ਕੱਢ ਦਿੱਤਾ ਹੈ। ਤੇ ਭਾਈ ਲੱਦਾ ਮੂੰਹ ਤੇ ਕਾਲਕ ਮਲ ਕੇ ਤੁਰਿਆ ਹੁੰਦਾ, ਗੁਰੂ ਕਹਿੰਦਾ ਮੈਂ ਇਹਨਾਂ ਨੂੰ ਪਰਤ ਕੇ ਵੜਨ ਨਹੀਂ ਦੇਣਾ। ਤੇ ਭਾਈ ਲੱਦਾ ਚਰਨਾ ਤੇ ਦੇਖ ਕੇ ਕਹਿੰਦਾ ਦਾਤਿਆ ਮੈਂ ਮਾਣ ਕਰਕੇ ਆਇਆ। ਤੇ ਸਹਿਬ ਕਹਿੰਦੇ ਲੱਭਿਆ ਮੈਂ ਤੇਰੀ ਗੱਲ ਮੋੜ ਨਹੀਂ ਸਕਦਾ, ਤੂੰ ਜੋ ਕਹੇਗਾ ਮੈਂ ਪ੍ਰਵਾਨ ਕਰਾਂ। ਜਿਹੜਾ ਗੁਰੂ ਦਾ ਰੂਪ ਹੋ ਜਾਂਦਾ ਹੈ ਪਿਆਰਿਓ, ਗੁਰੂ ਉਹਦੀ ਮੋੜਦਾ ਨਹੀਂ। ਫਿਰ ਆਓ ਆਪਾਂ ਵੀ ਦਿਨ ਰਾਤ ਜਪੀਏ ਤੇ ਦਿਨ ਰਾਤ ਆਰਾਧੀਏ। ਤਾਂ ਹੀ ਹਜ਼ੂਰ ਕਹਿੰਦੇ ਨੇ ਜਦੋਂ ਦਿਨ ਰਾਤ ਜਪੇਗਾ ਫਿਰ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।